ਜਪ ਇਹ ਬਾਣੀ ਦਾ ਸਿਰਲੇਖ ਹੈ, ਇਹ ਬਾਣੀ ਦਾ ਟਾਈਟਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਪਜੀ ਸਾਹਿਬ ਦੀ ਬਾਣੀ ਨਾਲ ਸ਼ੁਰੂ ਹੁੰਦੀ ਹੈ। ਇਸ ਬਾਣੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਹੈ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋ ਸੀ ਭੀ ਸੱਚ। ਗੁਰੂ ਨਾਨਕ ਪਾਤਸ਼ਾਹ ਨੇ ਇਹ ਸ਼ਲੋਕ ਮੰਗਲਾਚਰਨ ਤੌਰ ਤੇ ਉਚਾਰਿਆ ਹੈ। ਇਹ ਬਾਣੀ ਦਾ ਮੰਗਲ ਹੈ। ਇੰਗਲਿਸ਼ ਵਿਚ ਬਾਣੀ ਦੇ ਅਜਿਹੇ ਮੁੱਢਲੇ ਇੰਟਰੋਡਕਟਰੀ ਸ਼ਲੋਕ ਨੂੰ ਪ੍ਰੀਲੂਡ ਆਖਿਆ ਕਰਦੇ ਨੇ। ਇਸੇ ਤਰ੍ਹਾਂ ਜਪਜੀ ਸਾਹਿਬ ਦੀ ਬਾਣੀ ਦਾ ਅਖੀਰ ਐਂਡ ਵੀ ਸ਼ਲੋਕ ਨਾਲ ਹੀ ਹੈ। ਪਵਨ ਗੁਰੂ ਪਾਣੀ ਪਿਤਾ, ਇਹ ਅੰਤਲਾ ਸ਼ਲੋਕ ਹੈ। ਅਜਿਹੇ ਅੰਤਲੇ ਸ਼ਲੋਕ ਨੂੰ ਇੰਗਲਿਸ਼ ਵਿਚ ਪੋਸਟਲੂਡ ਆਖਦੇ ਨੇ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋ ਸੀ ਭੀ ਸੱਚ। ਇਸ ਸ਼ਲੋਕ ਵਿਚ ਗੁਰੂ ਨਾਨਕ ਪਾਤਸ਼ਾਹ ਅਕਾਲ ਪੁਰਖ ਦੇ ਸਰੂਪ ਬਾਰੇ ਜ਼ਿਕਰ ਕਰ ਰਹੇ ਨੇ। ਆਦ ਸੱਚ, ਆਦ ਦੰਦੇ ਨੂੰ ਸਿਆਰੀ, ਮੁੱਢ ਤੋਂ, ਸੱਚ ਹੋਂਦ ਵਾਲਾ। ਆਦ ਸੱਚ ਅਰਥ ਹੈ ਅਕਾਲ ਪੁਰਖ ਮੁੱਢ ਤੋਂ ਹੀ ਹੋਂਦ ਵਾਲਾ ਹੈ। ਜੁਗਾਦ ਸੱਚ, ਜੁਗਾਦ ਦੰਦੇ ਨੂੰ ਸਿਆਰੀ, ਹਰ ਯੁਗ ਦੇ ਮੁੱਢ ਤੋਂ, ਹਰ ਯੁਗ ਦੇ ਮੁੱਢ ਤੋਂ ਹੀ ਉਸਦੀ ਹੋਂਦ ਰਹੀ ਹੈ, ਅਰਥਾਤ ਹਰ ਯੁਗ ਵਿਚ ਉਹ ਹੈ ਸੀ। ਹੈ ਵੀ ਸੱਚ, ਇਸ ਵੇਲੇ ਵੀ ਅਕਾਲ ਪੁਰਖ ਮੌਜੂਦ ਹੈ। ਨਾਨਕ ਹੋ ਸੀ ਵੀ ਸੱਚ, ਹੇ ਨਾਨਕ, ਉਹ ਅਗਾਂਹ ਨੂੰ ਵੀ ਹੋਂਦ ਵਾਲਾ ਰਹੇਗਾ। ਸੋਚੈ ਸੋਚ ਨਾ ਹੋਵਈ, ਤੀਰਥ ਇਸ਼ਨਾਨਾਂ ਨਾਲ ਮਨ ਦੀ ਸੁਚਤਾ ਨਹੀਂ ਹੋ ਸਕਦੀ। ਹੈ ਵੀ ਅਸਲੀਅਤ, ਤੀਰਥਾਂ ਦਾ ਪਾਣੀ ਤਾਂ ਤਨ ਦੇ ਬਾਹਰ ਬਾਹਰ ਹੀ ਰਹਿ ਜਾਂਦਾ ਹੈ, ਮਨ ਨੂੰ ਕਿਵੇਂ ਧੋਵੇਗਾ। ਜੇਕਰ ਲਾਏ ਰਹਾਂ ਲਾਈ ਰੱਖਾਂ, ਲਿਵ ਤਾਰ ਲਿਵ ਸਮਾਧੀ। ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾਂ ਲਿਵ ਤਾਰ। ਜੇ ਮੈਂ ਸਰੀਰ ਦੀ ਲਗਾਤਾਰ ਸਮਾਧੀ ਵੀ ਲਾਈ ਰੱਖਾਂ, ਜਿਵੇਂ ਕਿ ਕਈ ਜੋਗੀ ਤੇ ਸੰਨਿਆਸੀ ਜੰਗਲਾਂ ਵਿਚ ਜਾਂ ਪਹਾੜਾਂ ਦੀਆਂ ਚੋਟੀਆਂ ਤੇ ਜਾ ਕੇ ਲਾਉਂਦੇ ਹਨ, ਤਦ ਵੀ ਮਨ ਦੀ ਸ਼ਾਂਤੀ ਨਸੀਬ ਨਹੀਂ ਹੋਣੀ, ਮਨ ਦਾ ਟਿਕਾਓ ਨਸੀਬ ਨਹੀਂ ਹੋਣਾ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਭੁੱਖਿਆਂ ਭੁੱਖ ਪੂਰੀ ਕੀਤਿਆਂ, ਭੁੱਖ ਆਖਿਆ ਹੈ ਤ੍ਰਿਸ਼ਨਾ ਨੂੰ, ਲਾਲਚ ਨੂੰ। ਭੁੱਖਿਆਂ ਭੁੱਖ ਪੂਰੀ ਕੀਤਿਆਂ, ਮਨ ਦੀ ਭੁੱਖ ਪੂਰੀ ਕਰਨ ਦੇ ਯਤਨਾਂ ਨਾਲ। ਬੰਨਾ ਬੰਨ ਲਵਾਂ ਪੁਰੀਆਂ, ਸਾਰੀਆਂ ਪੁਰੀਆਂ ਦੇ, ਸਾਰੇ ਭਵਨਾਂ ਦੇ, ਤਮਾਮ ਪਲੈਨਟਸ ਦੇ, ਜਿੰਨੇ ਲੋਕ ਨੇ ਉਹ ਸਭਨਾਂ ਲੋਕਾਂ ਦੇ ਭਾਰ ਬੋਝੇ, ਪਦਾਰਥਾਂ ਦੇ ਬੋਝੇ, ਪਦਾਰਥਾਂ ਦੀਆਂ ਪੰਡਾਂ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਮਨ ਦੀ ਭੁੱਖ ਪੂਰੀ ਕਰਨ ਦੇ ਯਤਨਾਂ ਨਾਲ ਮਨ ਦੀ ਭੁੱਖ ਪੂਰੀ ਨਹੀਂ ਹੋ ਜਾਣੀ, ਮਿਟ ਨਹੀਂ ਜਾਣੀ। ਜੇ ਬੰਨਾ ਪੁਰੀਆਂ ਭਾਰ, ਭਾਵੇਂ ਮੈਂ ਤਮਾਮ ਭਵਨਾਂ ਦੇ ਪਦਾਰਥਾਂ ਦੇ ਢੇਰ ਵੀ ਸਾਂਭ ਲਵਾਂ, ਤਦ ਵੀ ਤ੍ਰਿਸ਼ਨਾ ਦੇ ਅਧੀਨ ਰਿਹਾ, ਤ੍ਰਿਸ਼ਨਾ ਦੂਰ ਨਹੀਂ ਹੋ ਜਾਣੀ, ਮੇਰੀ ਤ੍ਰਿਸ਼ਨਾ ਮੁੱਕ ਨਹੀਂ ਜਾਣੀ। ਸਹ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ, ਜੇ ਮੇਰੇ ਵਿਚ ਹਜ਼ਾਰਾਂ ਤੇ ਲੱਖਾਂ ਚਤਰਾਈਆਂ ਸਿਆਣਪਾਂ ਆ ਜਾਣ, ਤਦ ਵੀ ਅਮੋੜ ਮਨ ਨੂੰ ਸੋਧਣ ਲਈ एक भी चतुराई मेरा साथ नहीं दे सकेगी। किव सच्यारा होई है, किव तूड़ै तुट्टै पाल, किव सच्यारा होई है, किव कूड़ै तुट्टै पाल, सवाल है। सच्यारा होई है, प्रभु नू परवान होण जोगे होइए, सच्चे सुच्चे होके प्रभु नू परवान होण जोगे हो जाइए। कूड़ा कूड़ दी माया दी, टुटा टुटे दूर होवे पाल कंध दीवार। किव सच्यारा होइए, किव कूड़ा टुटा पाल, सवाल हन। तद फेर भाई ए माया दी कंध जो असी खुद उसार ली है अपने और परमेश्वर दे दरमियान किवें टुटे किवें दूर होवे। सतगुरु जी इस गल दा जवाब साडे ते नहीं छड़दे बल्कि खुद आप ही देंदे हन। की है जवाब आंदा? कहंदे ने हुक्म रजाई चलना नानक लिखिया नाल। हुक्म विच मम्मे नू स्यारी, हुक्म विच रह के रजाई आख्या प्रभु नू परमेश्वर नू। हुक्म रजाई चलना, चलना दा अर्थ है तुरना, जीवन बतीत करना, जिंदगी विच तुरना। हुक्म रजाई चलना, रजाई दे हुक्म विच तुरना, यानी कि रजा दे मालक प्रभु जी दे हुक्म विच तुरना, सिमरन बंदगी करदिआं मालक दी रजा विच जीवन बतीत करना, ए है हुक्म रजाई चलना। सतगुरु आखदे ने जेकर सच्यार होना है, प्रभु दे दर ते परवान होण जोगा होना है, तां भाई सिमरन बंदगी करदिआं मालक जी दी रजा विच जीवन बतीत करना जरूरी है। और मैं बेनती कर देवां कि एहो असूल सिक्खी दा मुढ़ला ते मुख असूल है जो गुरु नानक देव जी इत्थे सानू समझा रहे हैं। केड़ा? हुक्म रजाई चलना, बंदगी करदिआं जिंदगी विच मालक दी रजा विच जीवन बतीत करना, मालक दी रजा विच रहना। नानक लिखिया नाल, और सतगुरु समझाउंदे ने ए असूर ए विधि ए हुक्म मालक जी ने मुढ़ तो ही जदों तो जीव पैदा कीते ने उदों तो ही जीवां वास्ते तय कर दिता है। ए असूर के प्रभु दे हुक्म विच जीवन गुजरेगा, ए असूल जीवां दे नाल संसार दे मुड़ तों ही तुरे आ रहा है। ए नियम ए असूल किते बाद विच किसे होर दा बनाया या होर दा नियत कीता होया नहीं है, ए ते प्रभु जी दा ही नियत कीता है। जदों दा संसार बनिया ए मुड़ तों ही प्रभु ने हुक्म विच रहण दा असूल जारी कीता है। इत्थे पहली पौड़ी दी समाप्ति है, आओ दूजी पौड़ी आरंभिए। हुक्मी होवने आकार हुक्म न कहया जाए। आकार अर्थ समझावा कि सृष्टि दा आकार ते की जीवां दे आकार, दोनों ने लफज वरत्या है आकार। चाहे सृष्टि दी बणतर दा जिक्र है ते चाहे जीवां दे शरीरां दा, शरीरां दी बणतर। हुक्मी दे हुक्म विच अकाल पुरख दे हुक्म अनुसार हुक्मी होवन आकार, हुक्मी प्रभु दे हुक्म अनुसार सृष्टि अते जीवां दे शरीर होंद विच आए बने। हुक्म ना कहया जाई, ਪਰ ਇਸ ਹੁਕਮ ਦੀਆਂ ਬਾਰੀਕੀਆਂ ਨੂੰ, ਇਸ ਹੁਕਮ ਦੀਆਂ ਡਿਟੇਲਸ ਨੂੰ ਕਿ ਕਿਵੇਂ ਸ੍ਰਿਸ਼ਟੀ ਹੋਂਦ ਵਿਚ ਆਈ, ਕਿਸ ਜੁਗਤੀ ਨਾਲ ਜੀਵਾਂ ਦੇ ਸਰੀਰ ਬਣੇ, ਸਾਥੋਂ ਸਮਝਿਆ ਨਹੀਂ ਜਾ ਸਕਦਾ। ਇਹ ਹੁਕਮ ਸਾਥੋਂ ਸਮਝਿਆ ਜਾ ਨਹੀਂ ਸਕਦਾ, ਇਸ ਦੀਆਂ ਬਾਰੀਕੀਆਂ ਅਸੀਂ ਨਹੀਂ ਸਮਝ ਸਕਦੇ। ਤੇ ਕਈ ਦੱਸਣ ਬਹਿ ਜਾਂਦੇ ਨਾ, ਆਓ ਦੱਸੀਏ ਸ੍ਰਿਸ਼ਟੀ ਕਿਵੇਂ ਬਣੀ, ਜੀਵ ਕਿਵੇਂ ਬਣੇ। ਸਭ ਸਾਡੇ ਮਨ ਦੇ ਸੰਕਲਪ ਨੇ, ਸੜੀਆਂ ਸੋਚਾਂ ਨੇ, ਸੜੀਆਂ ਅਕਲ ਦੀਆਂ ਕਾਢਾਂ ਨੇ। ਕੌਣ ਹੁਕਮ ਦੇ ਕੌਣ ਹੁਕਮੀ ਪ੍ਰਭੂ ਦੇ ਹੁਕਮਾਂ ਦੇ ਵਿਸਥਾਰ ਨੂੰ ਜਾਣੇ। ਹੁਕਮ ਨਾ ਕਿਹਾ ਜਾਈ, ਕੌਣ ਦੱਸੇ ਵਿਸਥਾਰ ਵਿਚ ਕਿ ਇਹ ਹੁਕਮ ਕਿਹਾ ਸੀ, ਜਿਸ ਅਨੁਸਾਰ ਐਡਾ ਵਿਸ਼ਾਲ ਸੰਸਾਰ ਨਾ ਕੁਛ ਤੋਂ ਪੈਦਾ ਹੋ ਗਿਆ। ਇਹ ਹੁਕਮ ਕਿਹਾ ਸੀ ਜਿਸ ਹੁਕਮ ਸਦਕਾ ਸੰਸਾਰ ਦੇ ਜੀਵ ਹੋਂਦ ਵਿਚ ਆ ਗਏ, ਸੰਸਾਰ ਹੋਂਦ ਵਿਚ ਆ ਗਏ। ਸਭ ਕੁਛ ਖਿਲਾਂ ਵਿਚੋਂ ਹੀ ਹੋਂਦ ਵਿਚ ਆ ਗਿਆ, ਨਾ ਕੁਛ ਵਿਚੋਂ ਹੋਂਦ ਵਿਚ ਆ ਗਿਆ। ਕਿਵੇਂ ਕੋਈ ਇਸ ਨੂੰ ਸਮਝੇ? ਹੁਕਮੀ ਉੱਤਮ ਨੀਚ, ਹੁਕਮੈ ਲਿਖ ਦੁੱਖ ਸੁੱਖ ਪਾਈਐ। ਇੱਥੇ ਹੁਕਮੈ ਲਿਖ ਮੈਂ, ਹੁਕਮੈ ਲਿਖ ਇਸ ਤਰ੍ਹਾਂ ਪੜਿਆ ਹੈ, ਮੰਮੇ ਨੂੰ ਸਿਆਰੀ ਜੋ ਹੈ ਹੁਕਮ ਵਿਚ ਲਾਵੰਗ ਬੁਲਾਈ ਹੈ। ਹੁਕਮੀ ਉੱਤਮ ਨੀਚ, ਹੁਕਮੈ ਲਿਖ ਦੁੱਖ ਸੁੱਖ ਪਾਈਐ। ਉੱਤਮ ਤੋਂ ਭਾਵ ਹੈ ਚੰਗੇ, ਅੱਛੇ, ਭਲੇ। ਨੀਚ ਦਾ ਅਰਥ ਹੈ ਮੰਦੇ, ਮਾੜੇ, ਭੈੜੇ। ਹੁਕਮੀ ਉੱਤਮ ਨੀਚ, ਸੰਸਾਰ ਰੰਗਾ ਰੰਗ ਹੈ, ਹਰ ਤਰ੍ਹਾਂ ਦੇ ਜੀਵ ਇਸ ਵਿਚ ਵਸਦੇ ਹਨ, ਚੰਗੇ ਵੀ ਤੇ ਮਾੜੇ ਵੀ। ਸਤਿਗੁਰੂ ਜੀ ਸਮਝਾ ਰਹੇ ਹਨ, ਪ੍ਰਭੂ ਦੇ ਹੁਕਮ ਵਿਚ ਹੀ ਕੋਈ ਮਨੁੱਖ ਚੰਗਾ ਹੈ ਤੇ ਭਲਾ ਬਣ ਜਾਂਦਾ ਹੈ, ਉਸ ਦੇ ਹੁਕਮ ਅਨੁਸਾਰ ਹੀ ਕੋਈ ਪੈੜਾ ਹੈ। ਹੁਕਮੈ ਲਿਖ ਦੁੱਖ ਸੁੱਖ ਪਾਈਐ, ਮਾਲਕ ਦੇ ਬੱਝੇ ਕਾਰਮਿਕ ਨਿਯਮ ਕੰਮ ਕਰ ਰਹੇ ਨੇ, ਜਿਨ੍ਹਾਂ ਕਰਕੇ ਕੋਈ ਮਨੁੱਖ ਚੰਗਾ ਤੇ ਕੋਈ ਮਾੜਾ ਹੈ। ਤੇ ਸਤਿਗੁਰੂ ਆਖ ਰਹੇ ਨੇ, ਹੁਕਮੈ ਲਿਖ ਦੁੱਖ ਸੁੱਖ ਪਾਈਐ, ਉਸ ਦੇ ਬੁੱਝੇ ਹੁਕਮਾਂ ਵਿਚ ਹੀ ਪਰ ਆਪਣੇ ਹੀ ਪੁਰਬਲੇ ਕੀਤੇ ਕਰਮਾਂ ਅਨੁਸਾਰ ਦੁੱਖ ਸੁੱਖ ਪਾਈਦੇ ਹਨ। ਦੁੱਖ ਸੁੱਖ ਆਪਣੇ ਪੁਰਬਲੇ ਕਰਮਾਂ ਦਾ ਨਤੀਜਾ ਹੈ, ਪਰ ਆਉਂਦੇ ਹਨ ਸਾਡੀ ਚੋਲੀ ਉਸ ਦੇ ਹੁਕਮ ਅਨੁਸਾਰ। ਜੋ ਦੁੱਖ ਸੁੱਖ ਅਸੀਂ ਭੋਗਦੇ ਹਾਂ, ਹਨ ਤਾਂ ਆਪਣੇ ਪੁਰਬਲੇ ਕਰਮਾਂ ਦਾ ਫਲ, ਪਰ ਉਸ ਮਾਲਕ ਪ੍ਰਭੂ ਦੇ ਬਣਾਏ ਹੁਕਮਾਂ ਅਨੁਸਾਰ ਜੀਵ ਦੀ ਝੋਲੀ ਪੈਂਦੇ ਨੇ। ਇਹ ਅਰਥ ਹੈ ਇਸ ਦਾ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਨਾ ਕਈਆਂ ਤੇ। ਹੁਕਮੀ ਹੁਕਮੀ ਦੇ ਹੁਕਮ ਅਨੁਸਾਰ, ਪ੍ਰਭੂ ਦੀ ਰਜ਼ਾ ਅਨੁਸਾਰ ਬਖਸ਼ੀਸ਼ ਮਿਹਰ। ਇੱਕ ਨਾ ਹੁਕਮੀ ਬਖਸ਼ੀਸ਼, ਮਾਲਕ ਜੀ ਦੇ ਹੁਕਮ ਅਨੁਸਾਰ ਹੀ ਕਈ ਭੈੜੇ ਜੀਵਾਂ ਤੇ ਮਿਹਰ ਹੋ ਜਾਂਦੀ ਹੈ, ਤੇ ਉਹ ਆਪਣੀ ਭੈੜ ਛੱਡ ਕੇ ਭਲੇ ਬਣ ਜਾਂਦੇ ਨੇ, ਚੰਗੇ ਪਾਸੇ ਲੱਗ ਜਾਂਦੇ ਨੇ, ਬੰਦਗੀ ਵਿਚ ਪੈ ਜਾਂਦੇ ਨੇ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਪਰ ਭਾਈ, ਇਹ ਹਕੀਕਤ ਹੈ ਕਿ ਹਰ ਜੀਵ ਪ੍ਰਭੂ ਦੇ ਹੁਕਮ ਵਿਚ ਹੀ ਹੈ, ਕੋਈ ਜੀਵ ਬਾਗੀ ਹੋ ਕੇ ਉਸ ਦਾ ਹੁਕਮ ਤੋੜ ਨਹੀਂ ਸਕਦਾ। ਹਰ ਇੱਕ ਜੀਵ ਦਾ ਜੀਵਨ ਉਸ ਦੇ ਹੁਕਮ ਵਿਚ ਹੀ ਤੁਰਦਾ ਹੈ। ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਏ। ਹੁਕਮੈ ਹੁਕਮਾਂ ਨੂੰ ਜੇਕਰ ਬੁਝੈ, ਬੁਝ ਲਵੇ, ਸਮਝ ਲਵੇ। ਨਾਨਕ ਹੁਕਮੈ ਜੇ ਬੁਝੈ, ਹੇ ਨਾਨਕ, ਜੇ ਕੋਈ ਜੀਵ ਪ੍ਰਭੂ ਜੀ ਦੇ ਹੁਕਮਾਂ ਨੂੰ ਸਮਝ ਲਏ, ਭਾਵ ਇਸ ਹਕੀਕਤ ਨੂੰ ਧਿਆਨ ਵਿਚ ਵਸਾ ਕੇ ਰੱਖੇ ਕਿ ਉਸਦਾ ਜੀਵਨ ਪ੍ਰਭੂ ਜੀ ਦੇ ਹੁਕਮਾਂ ਤਹਿਤ ਹੀ ਬਤੀਤ ਹੋਵੇਗਾ ਤੇ ਹੁਕਮਾਂ ਤੋਂ ਬਾਹਰ ਜੀਵਨ ਬਤੀਤ ਨਹੀਂ ਹੋਣਾ, ਤਾਂ ਹਾਂ ਮੈਂ ਕਹੇ ਨਾ ਕੋਈ। ਤਦ ਮਨੁੱਖ ਹੰਕਾਰ ਦੇ ਬਚਨ ਨਹੀਂ ਆਖੇਗਾ, ਕੀਤੀ ਭਲਾਈ ਜਾਂ ਚੰਗਿਆਈ ਦਾ ਹੰਕਾਰ ਇਸਦਾ ਤਿਆਗ ਕਰੇਗਾ ਤੇ ਨਿਰਹੰਕਾਰ ਹੋ ਕੇ ਬਿਨਾਂ ਸਵਾਰਥੀ ਹੋਇਆਂ ਆਪਣਾ ਜੀਵਨ ਬਤੀਤ ਕਰੇਗਾ। ਤਾਂ ਭਾਈ ਅੱਜ ਇਤਨੇ ਹੀ ਬਚਨ ਪ੍ਰਵਾਨ ਕਰਨੇ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ, ਆਖੈ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ। ਨਦਰੀ ਮੋਖ ਦੁਆਰ, ਨਦਰੀ ਮੈਂ ਪੜਾਂਗਾ, ਨਦਰੀ ਨਦਰੀ ਮੋਖ ਦੁਆਰ। ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ। ਨਾਨਕ ਐਵੇਂ ਜਾਣੀਐ ਸਭ ਆਪੈ ਸਭ ਆਪੇ ਸਚਿਆਰ। ਸਾਚਾ ਸਾਹਿਬ, ਸਾਚਾ ਤੋਂ ਭਾਵ ਹੋਂਦ ਵਾਲਾ, ਸਦੀਵ ਹੋਂਦ ਵਾਲਾ। ਸਾਹਿਬ ਸਾਡਾ ਮਾਲਕ ਪ੍ਰਭੂ, ਸਾਚਾ ਸਾਹਿਬ ਸਾਡਾ ਮਾਲਕ ਪ੍ਰਭੂ ਸਦੀਵ ਹੋਂਦ ਵਾਲਾ ਹੈ। ਸਾਚ ਨਾਏ ਜਿਵੇਂ ਉਹ ਸਦੀਵ ਹੋਂਦ ਵਾਲਾ ਏ, ਉਸ ਰੂਪ ਚੋਂ ਨਿਕਲਿਆ ਨਾਮ ਵੀ ਸਦੀਵ ਹੋਂਦ ਵਾਲਾ ਏ। ਪ੍ਰਭੂ ਜੋਤ ਚੋਂ ਨਿਕਲਿਆ ਨਾਮ ਅਨਹਦ ਸ਼ਬਦ, ਉਸ ਦੀ ਗੱਲ ਹੋ ਰਹੀ ਹੈ, ਉਹ ਵੀ ਸਦੀਵ ਹੋਂਦ ਵਾਲਾ ਏ। ਭਾਖਿਆ ਭਾਉ ਅਪਾਰ, ਭਾਖਿਆ ਆਖਦੇ ਨੇ ਬੋਲੀ ਨੂੰ, ਭਾਉ ਪ੍ਰੇਮ ਤੇ ਅਪਾਰ ਲਫ਼ਜ਼ ਰਾਰੇ ਨੂੰ ਔਂਕੜ ਨਾਲ ਹੈ। ਅਪਾਰ ਦਾ ਅਰਥ ਹੋਇਆ ਬੇਅੰਤ ਤੇ ਭਾਵ ਹੈ ਬੇਅੰਤ ਪ੍ਰਭੂ। ਭਾਖਿਆ ਭਾਉ ਅਪਾਰ, ਬੇਅੰਤ ਪ੍ਰਭੂ ਦਾ, ਬੇਅੰਤ ਪ੍ਰਭੂ ਦੀ ਬੋਲੀ ਉਹ ਹੈ ਪਿਆਰ। ਅੱਗੇ ਮੈਂ ਜੋੜਿਆ ਕਰਦਾ ਸੀ ਭਾਉ ਅਪਾਰ ਦੇ ਨਾਲ, ਪਰ ਹੁਣ ਸਮਝ ਆਈ ਹੈ ਕਿ ਅਪਾਰ ਲਫ਼ਜ਼ ਤੇ ਬੇਅੰਤ ਪ੍ਰਭੂ ਲਈ ਹੈ। ਬੇਅੰਤ ਆਖਿਆ ਤੇ ਬੇਅੰਤ ਪ੍ਰਭੂ ਨੂੰ ਆਖਿਆ। ਬੇਅੰਤ ਪ੍ਰਭੂ ਦਾ ਜੋ ਪਿਆਰ ਹੈ, ਇਹ ਬੇਅੰਤ ਪ੍ਰਭੂ ਦੀ ਬੋਲੀ ਪਿਆਰ ਹੈ, ਇਸ ਤਰ੍ਹਾਂ ਆਖ ਰਹੇ ਨੇ। ਬੇਅੰਤ ਪ੍ਰਭੂ ਦੀ ਬੋਲੀ ਜੋ ਹੈ ਉਹ ਪਿਆਰ ਹੈ। ਭਾਵ ਕਿ ਉਹ ਪਿਆਰ ਦੀ ਬੋਲੀ ਸਮਝਦਾ ਹੈ, ਪਿਆਰ ਨਾਲ ਹੀ ਜੀਵ ਦਾ ਉਸ ਨਾਲ ਜੋੜ ਪੈਂਦਾ ਹੈ। ਹੁਣ ਬੋਲੀ ਕੀ ਹੁੰਦੀ ਹੈ? ਬੋਲੀ ਇਜ਼ ਅ ਮੀਨਸ ਆਫ ਕਮਿਊਨੀਕੇਸ਼ਨ, ਗੱਲਬਾਤ ਕਰਨ ਦਾ ਇੱਕ ਸਾਧਨ ਹੈ ਬੋਲੀ। ਬੋਲੀ ਦੁਆਰਾ ਤੁਸੀਂ ਕਿਸੇ ਨਾਲ ਜੁੜਦੇ ਹੋ, ਗੱਲਬਾਤ ਕਰਦੇ ਹੋ, ਜੋੜ ਪੈਂਦਾ ਹੈ। ਇਵੇਂ ਪਰਮਾਤਮਾ ਨਾਲ ਗੰਢ ਪੈਂਦੀ ਹੈ, ਜੋੜ ਪੈਂਦਾ ਹੈ ਪਿਆਰ ਨਾਲ। ਪਿਆਰ ਉਹਦੀ ਬੋਲੀ ਹੈ, ਪਿਆਰ ਦੀ ਬੋਲੀ ਉਹ ਸਮਝਦਾ, ਪਿਆਰ ਨਾਲ ਗੰਢ ਪੈਂਦੀ ਹੈ, ਪਿਆਰ ਨਾਲ ਜੋੜ ਪੈਂਦਾ। ਆਖੈ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ। ਹੁਣ ਬਾਦਸ਼ਾਹ ਆਖਦੇ ਨੇ ਕਿ ਪ੍ਰਭੂ ਨਾਲ ਗੰਢ ਪਾਉਣੀ ਨਹੀਂ ਲੋੜਦੇ ਜੀਵ, ਉਹ ਤਾਂ ਜੇ ਨਾਤਾ ਜੋੜਦੇ ਨੇ ਪਰਮਾਤਮਾ ਨਾਲ, ਉਹ ਤਾਂ ਲੈਣ ਦੇਣ ਦਾ ਨਾਤਾ ਹੈ, ਦਾਤਾ ਮੰਗਣ ਦਾ ਨਾਤਾ ਹੈ। ਜੇ ਜੇ ਜੀਵ ਸਬੰਧ ਜੋੜਦਾ ਹੈ ਪਰਮੇਸ਼ਰ ਨਾਲ, ਨਾਤਾ ਜੋੜਦਾ ਹੈ, ਤਾਂ ਪ੍ਰੇਮ ਦਾ ਨਾਤਾ ਨਹੀਂ ਜੋੜਦਾ, ਉਹ ਤਾਂ ਦਾਤਾਂ ਲੈਣ ਖਾਤਰ ਨਾਤਾ ਜੋੜਦਾ ਹੈ, ਦਾਤਾਂ ਖਾਤਰ ਜੋੜ ਪਾਉਂਦਾ ਹੈ ਪਰਮੇਸ਼ਰ ਨਾਲ। ਆਖੈ ਮੰਗੈ ਦੇ ਜੀਵ ਆਖਦੇ ਰਹਿੰਦੇ ਨੇ, ਮੰਗਦੇ ਰਹਿੰਦੇ ਨੇ ਪਰਮਾਤਮਾ ਤੋਂ, ਆਖਦੇ ਨੇ ਦੇ ਹੋਰ ਵੀ ਦੇ ਹੋਰ ਵੀ ਦੇ। ਹਾਲਾਂਕਿ ਦਾਤ ਕਰੇ ਦਾਤਾਰ, ਹਾਲਾਂਕਿ ਪਰਮੇਸ਼ਰ ਬਿਨਾਂ ਮੰਗਿਆ ਜੋ ਸਾਡੇ ਭਾਗਾਂ ਵਿਚ ਲਿਖਿਆ ਹੈ ਉਹ ਦਾਤ ਦਿੰਦਾ ਹੀ ਹੈ, ਬਿਨਾਂ ਪੁੱਛਿਆ ਜੋ ਸਾਡੀ ਤਕਦੀਰ ਵਿਚ ਭਾਗਾਂ ਵਿਚ ਉਸਨੇ ਲਿਖਿਆ ਉਹ ਦਾਤ ਬਿਨਾਂ ਮੰਗਿਆ ਹੀ ਦੇ ਦਿੰਦਾ। ਫਿਰ ਵੀ ਜੀਵ ਤਾਂ ਮੰਗਦੇ ਹੀ ਰਹਿੰਦੇ ਨੇ, ਆਖਦੇ ਨੇ ਦੇ ਹੇ ਦਾਤਾ, ਹੋਰ ਦੇ ਹੋਰ ਦੇ ਹੋਰ ਦੇ। ਆਖੈ ਮੰਗੈ ਦੇ ਦਾਤ ਕਰੇ ਦਾਤਾਰ, ਆਖੈ ਕੀ ਨਾਮ ਉਚਾਰਦੇ ਨੇ, ਆਖਣਾ ਦਾ ਮਤਲਬ ਨਾਮ ਉਚਾਰਨਾ, ਤੇ ਨਾਮ ਉਚਾਰ ਕੇ ਨਾਲ ਮੰਗ ਰੱਖਦੇ ਨੇ, ਮੰਗੈ ਜੇ ਨਾਮ ਜਪਦੇ ਨੇ ਤੇ ਨਾਲ ਮੰਗਦੇ ਨੇ, ਕਹਿੰਦੇ ਨੇ ਦੇ ਦਾਤਾ 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 ਦੇ ਦਾਤ ਕਰੇ ਦਾਤਾਰ, ਹਾਲਾਂਕਿ ਦਾਤਾਰ ਪ੍ਰਭੂ ਬਿਨਾਂ ਮੰਗਿਆ ਜੋ ਸਾਡੇ ਤਕਦੀਰ ਚ ਬਣਦਾ ਹੈ ਉਹ ਦਾਤ ਦੇਈ ਤੁਰੀ ਜਾਂਦਾ ਹੈ। ਫੇਰ ਇਹ ਅੱਗੇ ਰੱਖੀਐ ਜਿੱਤ ਦਿਸੈ ਦਰਬਾਰ, ਫੇਰ ਵਿਚਰਾਰੇ ਨੂੰ ਸਿਆਰੀ ਹੈ, ਫੇਰ ਤੁਪਾਵ ਹੈ ਮੋੜ ਕੇ ਪਰਤਾ ਕੇ ਮੋੜ ਕੇ। ਜੇ ਸਭ ਕੁਝ ਸਾਡੇ ਕੋਲ ਮਿਲਿਆ ਹੀ ਉਸੇ ਦਾ, ਜੇ ਸਾਰੀ ਦਾਤ ਜੋ ਸਾਡੇ ਕੋਲ ਹੈ ਉਸਦੀ ਦਿੱਤੀ ਹੈ, ਤਾਂ ਫੇਰ ਮੋੜ ਕੇ ਅੱਗੇ ਰੱਖੀਐ ਕੇ ਤੋਂ ਭਾਵ ਕਿਹੜੀ ਚੀਜ਼ ਅੱਗੇ ਰੱਖੀਏ, ਉਹਦੇ ਮੂਹਰੇ ਫੇਰ ਰੱਖੀਏ, ਭੇਟਾ ਦੇ ਤੌਰ ਤੇ ਫੇਰ ਰੱਖੀਏ। ਅਸੀਂ ਮਾਲਕ ਅੱਗੇ ਪੈਸਾ ਟਕਾ ਜਾਂ ਹੋਰ ਪਦਾਰਥ ਭੇਟ ਰੱਖਦੇ ਹਾਂ, ਸਤਿਗੁਰੂ ਕਹਿੰਦੇ ਨੇ ਪਾਇਆ ਹੀ ਸਭ ਕੁਝ ਉਸੇ ਤੋਂ ਹੈ, ਤਾਂ ਫੇਰ ਆਪਣੇ ਵੱਲੋਂ ਤੇ ਕੋਈ ਭੇਟਾ ਨਾ ਹੋਈ, ਇਹ ਤਾਂ ਉਹਦੀ ਦਿੱਤੀ ਦਾਤ ਹੈ, ਮੋੜ ਕੇ ਉਹਦੇ ਮੂਹਰੇ ਫੇਰ ਰੱਖਦੇ ਨੇ, ਆਪਣਾ ਥੋੜੋ ਕੁਛ ਰੱਖਦੇ ਆ, ਇਹ ਤਾਂ ਉਹਦਾ ਦਿੱਤਾ ਸਭ ਕੁਛ ਹੈ ਉਹਦੇ ਮੂਹਰੇ ਮੁੜ ਕੇ ਫੇਰ ਰੱਖ ਦਿੰਦੇ ਆ। ਤਾਂ ਕਹਿੰਦੇ ਨੇ ਫੇਰ ਕੇ ਅੱਗੇ ਰੱਖੀਏ, ਦੱਸੋ ਬਈ ਕਿਹੜੀ ਚੀਜ਼ ਕਿਹੜੀ ਭੇਟਾ ਉਸ ਮਾਲਕ ਦੇ ਅੱਗੇ ਰੱਖੀ ਜਾਏ, ਜਿੱਤ ਜਿਸ ਭੇਟਾ ਕਰਕੇ ਦਿਸੈ ਦਰਬਾਰ, ਮਾਲਕ ਦਾ ਦਰਬਾਰ ਦਿਸ ਪਵੇ। ਪ੍ਰਭੂ ਦੇ ਦਰਸ਼ਨ ਹੋ ਜਾਣ, ਮਾਲਕ ਦਾ ਦਰਬਾਰ ਦਿਸ ਪਵੇ, ਤੋਂ ਭਾਵ ਪਰਮੇਸ਼ਵਰ ਦੇ ਦਰਸ਼ਨ ਹੋ ਜਾਣ। ਫਿਰ ਦੱਸੋ ਭਾਈ ਜੇ ਸਾਰਾ ਕੁਝ ਦਿੱਤਾ ਉਸੇ ਦਾ ਹੈ, ਤੇ ਅਸੀਂ ਆਪਣੇ ਵੱਲੋਂ ਕੀ ਉਸਦੇ ਅੱਗੇ ਭੇਟਾ ਰੱਖੀਏ, ਜਿਸ ਭੇਟਾ ਕਰਕੇ ਉਸ ਮਾਲਕ ਦੇ ਦਰਸ਼ਨ ਹੋ ਜਾਣ, ਜਿਸ ਭੇਟਾ ਕਰਕੇ ਉਹ ਸਾਡੇ ਤੇ ਪ੍ਰਸੰਨ ਹੋਵੇ ਤੇ ਆਪਣੇ ਦਰਸ਼ਨ ਦੇਵੇ, ਐਸੀ ਕਿਹੜੀ ਭੇਟਾ ਰੱਖੀਏ। ਮੂੰਹੋਂ ਕੇ ਬੋਲਣ ਬੋਲੀਐ, ਅਸੀਂ ਆਪਣੇ ਮੂੰਹੋਂ ਕਿਹੋ ਜਿਹੇ ਬਚਨ ਉਚਾਰੀਏ, ਜਿੱਤ ਜਿਨ੍ਹਾਂ ਬਚਨਾਂ ਨੂੰ ਸੁਣ ਕੇ, ਜਿਨ੍ਹਾਂ ਬਚਨਾਂ ਨੂੰ ਸੁਣ ਕੇ ਧਰੇ ਪਿਆਰ, ਮਾਲਕ ਸਾਡੇ ਨਾਲ ਪਿਆਰ ਕਰੇ, ਸਾਡੇ ਨਾਲ ਪਿਆਰ ਬਣਾਵੇ, ਧਰੇ ਪਿਆਰ, ਪਿਆਰ ਪਾਉਣਾ, ਪਿਆਰ ਪਾਏ, ਧਰੇ ਤੋਂ ਭਾਵ ਹੈ ਪਾਏ। ਤਾਂ ਦੱਸੋ ਬਾਈ ਕਿਹੜੀ ਭੇਟਾ ਉਸਦੇ ਅੱਗੇ ਰੱਖੀਏ, ਜਿਸ ਭੇਟਾ ਕਰਕੇ ਉਸ ਮਾਲਕ ਦੇ ਦਰਸ਼ਨ ਹੋ ਜਾਣ, ਜਾਂ ਮੂੰਹੋਂ ਕਿਹੋ ਜਿਹੇ ਬਚਨ ਅਸੀਂ ਕੱਢੀਏ, ਕਿਹੋ ਜਿਹੀਆਂ ਅਰਦਾਸਾਂ ਬੇਨਤੀਆਂ ਕਰੀਏ, ਕਿਹੋ ਜਿਹੇ ਬੋਲ ਉਚਾਰੀਏ, ਜਿਨ੍ਹਾਂ ਸੁਣ ਕੇ ਮਾਲਕ ਸਾਡੇ ਨਾਲ ਪਿਆਰ ਪਾ ਲਵੇ। ਹੁਣ ਇਹ ਸੀ ਸਵਾਲ, ਤਾਂ ਜਵਾਬ ਵੀ ਅੱਗੋਂ ਆਪ ਹੀ ਦਿੰਦੇ ਨੇ। ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਸੰਖੇਪ ਵਿਚ ਪਹਿਲਾਂ ਅਰਥ ਦੇ ਦਿਆਂ ਫਿਰ ਵਿਸਥਾਰ ਚ ਸਮਝਾਉਣਾ। ਕਹਿੰਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਰ ਦਾ ਨਾਮ ਜਪਣਾ ਤੇ ਉਹਦੀ ਸਿਫਤ ਕਰਨੀ, ਉਹਦਾ ਵਿਚਾਰ ਕਰਨਾ ਪਰਮੇਸ਼ਰ ਦਾ, ਇਹੀ ਭੇਟਾ ਚੰਗੀ ਰਹੇਗੀ, ਇਹੀ ਭੇਟਾ ਵਧੀਆ ਹੈ ਜਿਹਦੇ ਨਾਲ ਤੁਹਾਡਾ ਉਸ ਨਾਲ ਪਿਆਰ ਪੈ ਸਕਦਾ ਹੈ। ਜਿਸ ਭੇਟਾ ਕਰਕੇ ਉਹ ਮਾਲਕ ਤੁਹਾਡੇ ਤੇ ਤਰੁੱਠੇਗਾ, ਇਹ ਭੇਟਾ ਅੱਛੀ ਰਹੇਗੀ। ਅੰਮ੍ਰਿਤ ਵੇਲਾ ਆਪਾਂ ਝਲਾਂਗ ਕਹਿ ਦਿੰਦੇ ਹਾਂ ਜਾਂ ਤੜਕਾ ਕਹਿ ਦਿੰਦੇ ਹਾਂ। ਅੰਮ੍ਰਿਤ ਵੇਲਾ ਸੱਚ ਨਾਉ, ਸੱਚ ਆਖਿਆ ਪਰਮੇਸ਼ਰ ਨੂੰ, ਪਰਮੇਸ਼ਰ ਦਾ ਨਾਮ। ਅੰਮ੍ਰਿਤ ਵੇਲੇ ਪ੍ਰਭੂ ਦਾ ਨਾਮ ਉਚਾਰਨਾ, ਵਡਿਆਈ ਸਿਫਤ ਕਰਨੀ, ਵਿਚਾਰ ਉਸਦੇ ਗੁਣਾਂ ਦੀ ਵਿਚਾਰ ਕਰਨੀ, ਸਿਫਤ ਸਲਾਹ ਕਰਨੀ, ਉਸਦੇ ਗੁਣਾਂ ਦੀ ਵਿਚਾਰ ਕਰਨੀ, ਇਹ ਜੋ ਕਰਮ ਹੈ ਅੰਮ੍ਰਿਤ ਵੇਲੇ ਉੱਠ ਕੇ ਕਰਨਾ, ਨਾਮ ਜਪਣ ਦਾ ਕਰਮ, ਇਹ ਦੱਸ ਰਹੇ ਨੇ ਸਤਿਗੁਰੂ ਇਸ ਨਾਲ ਪ੍ਰਭੂ ਤੇਰੇ ਤੇ ਜੀਵ ਤਰੁੱਟ ਸਕਦਾ ਹੈ। ਪ੍ਰਭੂ ਇਸ ਭੇਟਾ ਨਾਲ ਅੰਮ੍ਰਿਤ ਵੇਲਾ ਉਹਦੇ ਭੇਟਾ ਕਰ, ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਿਆ ਕਰ, ਫਿਰ ਉਹ ਤੇਰੇ ਤੇ ਤਰੁੱਠੇਗਾ ਤੇ ਉਸਦਾ ਤੇਰੇ ਨਾਲ ਪਿਆਰ ਪੈ ਸਕਦਾ। ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ। ਨਦਰੀ ਨਹੀਂ ਮੈਂ ਆਖਿਆ, ਇੱਥੇ ਵੀ ਮੈਂ ਬਦਲਿਆ ਥੋੜਾ ਜਿਹਾ ਕੰਮ ਪਹਿਲਾਂ ਨਾਲੋਂ। ਕਰਮੀ ਆਵੇ ਕਪੜਾ, ਕਰਮੀ ਤੋਂ ਭਾਵ ਬਖਸ਼ਿਸ਼ ਨਾਲ, ਉਹਦੀ ਮਿਹਰ ਨਾਲ। ਆਵੇ ਤੋਂ ਭਾਵ ਮਿਲਦਾ ਹੈ, ਨਸੀਬ ਹੁੰਦਾ ਹੈ। ਕਪੜਾ ਆਖਿਆ ਹੈ ਸਰੀਰ, ਕੱਪੜੇ ਨੂੰ, ਦੇਹ ਨੂੰ, ਮਨੁੱਖਾ ਸਰੀਰ ਨੂੰ। ਕਪੜਾ ਤਾਂ ਦੇਹ ਨੂੰ ਆਖਿਆ ਹੈ, ਆ ਸਾਡੀ ਜੋ ਆਤਮਾ ਹੈ, ਇਸ ਲਈ ਆ ਮਨੁੱਖਾ ਸਰੀਰ ਕਪੜਾ ਹੈ। ਤਾਂ ਹੁਣ ਕਹਿੰਦੇ ਨੇ ਆ ਜਿਹੜਾ ਮਨੁੱਖਾ ਸਰੀਰ ਹੈ, ਇਸ ਰਾਹੀਂ ਬੰਦਗੀ ਹੋ ਸਕਦੀ ਹੈ। ਜਾਨਵਰ ਜਾਂ ਹੋਰ ਜੀਵ ਜੰਤੂ, ਪੰਛੀ ਵਗੈਰਾ ਬੰਦਗੀ ਨਹੀਂ ਕਰ ਸਕਦੇ, ਕਿਉਂਕਿ ਉਨ੍ਹਾਂ ਵਿਚ ਉਹ ਸੋਝੀ ਨਹੀਂ, ਉਨ੍ਹਾਂ ਦਾ ਸਰੀਰ ਇਹੋ ਜਿਹਾ ਨਹੀਂ। ਮਨੁੱਖਾ ਸਰੀਰ ਵਿਚ ਬੰਦਗੀ ਹੋ ਸਕਦੀ ਹੈ, ਮਨੁੱਖਾ ਜਾਮੇ ਵਿਚ ਬੰਦਗੀ ਹੋ ਸਕਦੀ ਹੈ। ਤਾਂ ਇਹ ਮਨੁੱਖੀ ਜਾਮਾ, ਇਹ ਸਰੀਰ ਕੱਪੜਾ, ਕਰਮੀ ਆਵੇ ਮਾਲਕ ਦੀ ਬਖਸ਼ਿਸ਼ ਨਾਲ, ਮਾਲਕ ਦੇ ਕਰਮ ਨਾਲ ਨਸੀਬ ਹੁੰਦਾ ਹੈ। ਆਵੇ ਤੋਂ ਭਾਵ ਆਉਂਦਾ ਹੈ, ਮਿਲਦਾ ਹੈ। ਇਹ ਸਰੀਰ ਚੋਲਾ ਜਿੰਦ ਨੂੰ ਮਾਲਕ ਦੀ ਬਖਸ਼ਿਸ਼ ਨਾਲ ਮਿਲਦਾ ਹੈ। ਤੇ ਫਿਰ ਨਦਰੀ ਮੋਖ ਦੁਆਰ, ਜਦੋਂ ਇਹ ਸਰੀਰ ਕੱਪੜੇ ਚ ਰਹਿ ਕੇ ਬੰਦਗੀ ਕੀਤੀ ਜਾਏ ਤਾਂ ਨਦਰੀ ਦਾ ਦੁਆਰ, ਨਦਰੀ ਦੁਆਰ ਕੀ ਹੈ? ਨਦਰੀ ਦਾ ਦੁਆਰ, ਨਦਰੀ ਆਖਿਆ ਹੈ ਨਦਰ ਕਰਨ ਵਾਲਾ ਪਰਮੇਸ਼ਰ, ਤੇ ਦੁਆਰ ਆਖਿਆ ਹੈ ਦਰ ਨੂੰ। ਨਦਰੀ ਦਾ ਦਰ, ਪਰਮੇਸ਼ਰ ਦਾ ਦਰ, ਨਦਰੀ ਦੁਆਰ ਹੋਇਆ ਪਰਮੇਸ਼ਰ ਦਾ ਦਰ। ਤੇ ਮੋਖ ਕੀ ਹੁੰਦਾ ਹੈ? ਮੋਖ ਆਪਾਂ ਕਹਿੰਦੇ ਹਾਂ ਮੁਕਤੀ। ਤਾਂ ਹੁਣ ਇਹ ਗਾਂ ਦੀ ਮੁਕਤੀ ਦੀ ਤਾਂ ਗੱਲ ਨਹੀਂ ਆ, ਤਾਂ ਹੁਣ ਦੀ ਗੱਲ ਹੋ ਰਹੀ ਹੈ। ਤਾਂ ਹੁਣ ਮੁਕਤੀ ਕਾਸ ਤੋਂ ਹੈ? ਹੁਣ ਤਾਂ ਮੁਕਤੀ ਹੈ ਵਿਕਾਰਾਂ ਤੋਂ, ਹੁਣ ਤਾਂ ਮੁਕਤੀ ਕਾਸ ਤੋਂ ਹੈ, ਹੁਣ ਤਾਂ ਛੁਟਕਾਰਾ ਕਾਸ ਤੋਂ ਹੈ, ਹੁਣ ਤਾਂ ਛੁਟਕਾਰਾ ਲੈਣਾ ਵਿਕਾਰਾਂ ਤੋਂ, ਮੋਹ ਮਾਇਆ ਤੋਂ, ਵਿਕਾਰਾਂ ਤੋਂ। ਤਾਂ ਕਹਿੰਦੇ ਨੇ ਜਦੋਂ ਇਸ ਮਨੁੱਖਾ ਜਾਮੇ ਨਾਲ ਬੰਦਗੀ ਕੀਤੀ ਜਾਏ ਤਾਂ ਮੋਖ ਮਿਲਦਾ ਏ, ਛੁਟਕਾਰਾ ਮਿਲਦਾ ਏ ਵਿਕਾਰਾਂ ਤੋਂ, ਮੋਹ ਮਾਇਆ ਤੋਂ, ਤੇ ਨਦਰੀ ਦਾ ਦਰ ਹਾਸਲ ਹੁੰਦਾ, ਪਰਮੇਸ਼ਰ ਦਾ ਦਰ ਹਾਸਲ ਹੁੰਦਾ, ਨਦਰੀ ਦਾ ਦਰ ਪਾਈਦਾ। ਤੋ ਸਮਝਾਇਆ ਕਿ ਇਹ ਦੱਸ ਰਹੇ ਨੇ ਕਿ ਆਹ ਜਿਹੜਾ ਮਨੁੱਖਾ ਜਾਮਾ ਏ ਇਹ ਤੇ ਭਾਗਾਂ ਨਾਲ ਮਿਲਦਾ, ਇਹ ਤੇ ਪ੍ਰਭੂ ਦੀ ਬਖਸ਼ਿਸ਼ ਨਾਲ ਮਿਲਦਾ, ਤੇ ਇਸ ਜਾਮੇ ਵਿਚ ਰਹਿ ਕੇ ਬੰਦਗੀ ਹੋ ਸਕਦੀ ਹੈ, ਤੇ ਜੇ ਬੰਦਗੀ ਕੀਤੀ ਜਾਏ ਤਾਂ ਫਿਰ ਮੋਖ ਪ੍ਰਾਪਤ ਹੁੰਦਾ ਹੈ। ਮੋਖ ਦਾ ਮਤਲਬ ਕੀ ਹੈ? ਛੁਟਕਾਰਾ ਕਾਸ ਤੋਂ, ਮੋਹ ਮਾਇਆ ਤੇ ਵਿਕਾਰਾਂ ਤੋਂ। ਮੋਖ ਦਾ ਮਤਲਬ ਮੁਕਤੀ, ਛੁਟਕਾਰਾ। ਫਿਰ ਛੁਟਕਾਰਾ ਨਸੀਬ ਹੋ ਜਾਂਦਾ ਹੈ ਮੋਹ ਮਾਇਆ ਤੇ ਵਿਕਾਰਾਂ ਤੋਂ, ਤੇ ਛੁਟਕਾਰਾ ਮਿਲਦਿਆਂ ਨਦਰੀ ਦਾ ਦੁਆਰ ਹਾਸਲ ਹੋ ਜਾਂਦਾ ਹੈ, ਪਰਮੇਸ਼ਵਰ ਦਾ ਦਰ ਮਿਲ ਜਾਂਦਾ। ਮੋਖ ਖੱਖੇ ਨੂੰ ਔਂਕੜ ਹੈ ਐਜ਼ ਏ ਨਾਉਨ, ਤੋ ਭਾਵ ਮੁਕਤੀ, ਛੁਟਕਾਰਾ। ਬੰਦਗੀ ਨਾਲ ਮਨੁੱਖਾ ਸਰੀਰ ਦੁਆਰਾ ਬੰਦਗੀ ਕੀਤੀ ਜਾਏ ਤਾਂ ਇਸ ਬੰਦਗੀ ਨਾਲ ਮੋਖ ਮਿਲਦਾ ਹੈ, ਵਿਕਾਰਾਂ ਤੇ ਮੋਹ ਮਾਇਆ ਤੋਂ ਛੁਟਕਾਰਾ ਹਾਸਲ ਹੁੰਦਾ ਹੈ, ਤੇ ਛੁਟਕਾਰਾ ਮਿਲਦਿਆਂ ਇਨ੍ਹਾਂ ਤੋਂ ਨਦਰੀ ਦਾ ਦਰ ਹਾਸਲ ਹੁੰਦਾ ਹੈ, ਨਦਰੀ ਦਾ ਦੁਆਰ ਮਿਲਦਾ ਹੈ, ਪ੍ਰਭੂ ਦਾ ਦਰ ਹਾਸਲ ਹੋ ਜਾਂਦਾ। ਦੇਖੋ ਪੰਕਤੀ, ਫਿਰ ਅੱਗੇ ਅਰਥ ਜੁੜੇਗਾ। ਨਾਨਕ ਐਵੇਂ ਜਾਣੀਐ, ਐਵੇਂ ਤੋਂ ਭਾਵ ਇਸ ਢੰਗ ਨਾਲ ਹੀ ਜਾਣੀਐ, ਪ੍ਰਭੂ ਨੂੰ ਜਾਣੀਦਾ ਏ। ਆਹੀ ਇਕ ਢੰਗ ਹੈ ਮਨੁੱਖਾ ਜਾਮਾ, ਮਨੁੱਖੀ ਜਾਮੇ ਵਿਚ ਬੰਦਗੀ ਕਰਕੇ ਉਸ ਨਾਲ ਜਾਣ ਪਛਾਣ ਹੁੰਦੀ ਹੈ। ਆਹੀ ਇਕ ਢੰਗ ਹੈ, ਬੰਦਗੀ ਦੁਆਰਾ ਹੀ ਉਸ ਨੂੰ ਜਾਣਿਆ ਜਾਂਦਾ ਹੈ। ਸਿਰਫ ਸਲਾਹ ਦੁਆਰਾ, ਬੰਦਗੀ ਦੁਆਰਾ ਮੋਖ ਪਾ ਕੇ ਤਦ ਹੀ ਮਿਲਿਆ ਜਾਂਦਾ ਹੈ, ਤਦ ਹੀ ਜਾਣਿਆ ਜਾਂਦਾ ਪਰਮਾਤਮਾ ਨੂੰ। ਇਹੋ ਹੀ ਕਰਾ ਹੈ, ਇਵੇਂ ਜਾਣੀ ਹੈ, ਇਸੇ ਤਰ੍ਹਾਂ ਜਾਣੀਦਾ ਪ੍ਰਭੂ ਨੂੰ, ਇਸੇ ਤਰ੍ਹਾਂ ਜਾਣ ਪਛਾਣ ਬੱਝਦੀ ਹੈ ਪ੍ਰਭੂ ਨਾਲ, ਹੋਰ ਕੋਈ ਰਾਹ ਨਹੀਂ ਹੈ। ਇਵੇਂ ਜਾਣੀ ਹੈ, ਆਹੀ ਢੰਗ ਹੈ ਜਾਣਨ ਦਾ, ਇਵੇਂ ਜਾਣੀਦਾ। ਕਿਸ ਨੂੰ? ਸਭ ਆਪੇ ਸਚਿਆਰ। ਇਸ ਨੂੰ ਸਭ ਸਚਿਆਰ ਪਹਿਲਾਂ ਸਮਝਾਵਾਂ। ਸਚਿਆਰ ਤੋਂ ਭਾਵ, ਸਚਿਆਰ ਦਾ ਮਤਲਬ ਹੁੰਦਾ ਹੈ ਹਸਤੀ ਦਾ ਮਾਲਕ, ਸੱਚਾ ਸੁੱਚਾ ਹਸਤੀ ਦਾ ਮਾਲਕ, ਸੱਚੀ ਸੁੱਚੀ ਹਸਤੀ ਦਾ ਮਾਲਕ, ਭਾਵ ਪਰਮੇਸ਼ਰ। ਤੂੰ ਸਚਿਆਰ ਲਫ਼ਜ਼ ਆਇਆ ਪਰਮੇਸ਼ਰ ਲਈ। ਸਭ ਤੋਂ ਭਾਵ ਹੈ ਸਭਨੀ ਥਾਈ, ਸਭਨੀ ਥਾਵੀਂ, ਹਰ ਜਗ੍ਹਾ, ਆਪੇ ਖੁਦ, ਆਪੇ ਸਚਿਆਰ, ਖੁਦ ਆਪ ਪ੍ਰਭੂ। ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ। ਨਾਨਕ ਆਖਦਾ ਕਿ ਇਹੀ ਇਕ ਢੰਗ ਹੈ ਉਸ ਸਚਿਆਰ ਪ੍ਰਭੂ ਨੂੰ, ਉਸ ਖੁਦ ਸਚਿਆਰ ਪ੍ਰਭੂ ਨੂੰ ਹਰ ਜਗ੍ਹਾ ਵਸਦਾ ਵੇਖਣ ਦਾ, ਹਰ ਜਗ੍ਹਾ ਮੌਜੂਦ ਵੇਖਣ ਦਾ। ਆਹੀ ਢੰਗ ਹੈ, ਉਹਦੀ ਹਰ ਜਗ੍ਹਾ ਵਿਆਪਕਤਾ ਵੇਖਣੀ ਹੈ, ਮੌਜੂਦਗੀ ਵੇਖਣੀ ਹੈ, ਤਾਂ ਆਹੀ ਢੰਗ ਹੈ। ਉਸ ਸਚਿਆਰ ਪ੍ਰਭੂ ਨੂੰ ਹਰ ਥਾਂ ਵਸਦਾ ਤੱਕਣਾ ਹੈ, ਤਾਂ ਆਹੀ ਢੰਗ ਹੈ। ਥਾਪਿਆ ਨਾ ਜਾਏ, ਥਾਪਣਾ ਦਾ ਮਤਲਬ ਹੁੰਦਾ ਹੈ ਬਣਾਉਣਾ, ਪਰ ਇੱਥੇ ਥਾਪਣਾ ਦਾ ਮਤਲਬ ਹੈ ਅਪੁਆਇੰਟ ਕਰਨਾ, ਸਿਲੈਕਟ ਕਰਨਾ ਜਾਂ ਨੋਮੀਨੇਟ ਕਰਨਾ। ਆ ਜਿਵੇਂ ਆਪਾਂ ਚੁਣ ਲੈਂਦੇ ਹਾਂ, ਚੋਣ ਕਰਦੇ ਹਾਂ, ਗੁਰਦੁਆਰੇ ਦਾ ਪ੍ਰਧਾਨ ਚੁਣਨਾ ਹੋਵੇ, ਚੋਣ ਕਰੀਦੀ ਹੈ, ਚੁਣ ਲਈਦਾ। ਜੇ ਚੋਣ ਨਾ ਕਰਨੀ ਹੋਵੇ ਤਾਂ ਸੰਗਤ ਇੱਕ ਸਹਿਮਤੀ ਨਾਲ ਕਿਸੇ ਨੂੰ ਖੜਾ ਕਰ ਦਿੰਦੀ ਹੈ। ਸਤਿਗੁਰੂ ਦੱਸ ਰਹੇ ਨੇ ਕਿ ਪਰਮੇਸ਼ਰ ਇਸ ਤਰ੍ਹਾਂ ਕਿਸੇ ਦਾ ਬਣਾਇਆ ਨਹੀਂ ਬਣਦਾ, ਉਹ ਚੁਣਿਆ ਨਹੀਂ ਜਾ ਸਕਦਾ, ਉਹਦੀ ਚੋਣ ਨਹੀਂ ਹੋ ਸਕਦੀ, ਕੋਈ ਉਸ ਨੂੰ ਥਾਪ ਨਹੀਂ ਸਕਦਾ ਕਿ ਲੈ ਮੈਂ ਤੈਨੂੰ ਪਰਮੇਸ਼ਰ ਥਾਪਿਆ। ਥਾਪਿਆ ਨਾ ਜਾਏ। ਕਿਸੇ ਦਾ ਬਣਾਇਆ ਪ੍ਰਭੂ ਨਹੀਂ ਬਣਦਾ, ਕਿਸੇ ਨੂੰ ਤੁਸੀਂ ਨੋਮੀਨੇਟ ਨਹੀਂ ਕਰ ਸਕਦੇ, ਅਪੁਆਇੰਟ ਨਹੀਂ ਕਰ ਸਕਦੇ, ਸਿਲੈਕਟ ਨਹੀਂ ਕਰ ਸਕਦੇ ਕਿ ਵੀ ਕੱਲ ਤੋਂ ਤੂੰ ਪਰਮੇਸ਼ਰ। ਹੁਣ ਜਿਵੇਂ ਬ੍ਰਹਮਾ ਨੂੰ ਕਈ ਪਰਮੇਸ਼ਰ ਮੰਨੀ ਜਾਂਦੇ ਨੇ, ਸ਼ਿਵਜੀ ਨੂੰ ਕਈ ਦਰਜਾ ਦੇਈ ਜਾਂਦੇ ਨੇ ਪਰਮੇਸ਼ਰ ਦਾ, ਕ੍ਰਿਸ਼ਨ ਭਗਵਾਨ ਨੂੰ ਦਰਜਾ ਦੇ ਦਿੱਤਾ ਪਰਮੇਸ਼ਰ ਦਾ, ਰਾਮ ਨੂੰ ਦਰਜਾ ਦੇ ਦਿੱਤਾ ਪਰਮੇਸ਼ਰ ਦਾ। ਸਾਰੇ ਅਵਤਾਰੀ ਪੁਰਸ਼ ਸਨ, ਪੂਜਣ ਯੋਗ ਨੇ, ਮਹਾਨ ਸਨ, ਪਰ ਪਰਮੇਸ਼ਰ ਦੀ ਥਾਂ ਨਹੀਂ ਲੈ ਸਕਦੇ। ਤਾਂ ਸਤਿਗੁਰੂ ਸਮਝਾਉਂਦੇ ਨੇ ਥਾਪਿਆ ਨਾ ਜਾਏ, ਅਕਾਲ ਪੁਰਖ ਬੰਦੇ ਦਾ ਬਣਾਇਆ ਨਹੀਂ ਬਣਦਾ, ਨਾ ਹੀ ਬੰਦੇ ਦਾ ਥਾਪਿਆ ਹੈ, ਨੋਮੀਨੇਟ ਕੀਤਾ ਜਾਂ ਸਿਲੈਕਟ ਕੀਤਾ, ਬੰਦੇ ਦਾ ਅਪੁਆਇੰਟ ਕੀਤਾ ਨਹੀਂ ਬਣਦਾ ਪਰਮਾਤਮਾ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਕਿਸੇ ਦਾ ਬਣਾਇਆ ਪਰਮਾਤਮਾ ਨਹੀਂ ਬਣਦਾ। ਕੀਤਾ, ਕੀਤਾ ਤੋਂ ਬਾਅਦ ਬਣਾਇਆ, ਕੀਤਾ ਨਾ ਹੋਏ, ਕਿਸੇ ਦਾ ਬਣਾਇਆ ਪਰਮਾਤਮਾ ਨਹੀਂ ਬਣਦਾ। ਆਪੇ ਆਪ ਨਿਰੰਜਨ ਸੋਏ, ਨਿਰੰਜਨ ਆਪਣੇ ਆਪ ਕਰਕੇ ਹੈ, ਨਿਰੰਜਨ ਸੋਏ ਉਹ ਪਰਮਾਤਮਾ, ਨਿਰੰਜਨ ਪਰਮਾਤਮਾ ਲਈ, ਨਿਰੰਜਨ ਸੋਏ ਉਹ ਪਰਮਾਤਮਾ ਆਪੇ ਆਪ ਆਪਣੇ ਆਪ ਕਰਕੇ ਹੈ, ਉਹ ਪਰਮਾਤਮਾ ਆਪਣੇ ਆਪ ਕਰਕੇ ਹੈ, ਕਿਸੇ ਦਾ ਬਣਾਇਆ ਨਹੀਂ ਹੈ। ਉਂਝ ਨਿਰੰਜਨ ਦਾ ਆਖਰੀ ਅਰਥ ਹੁੰਦਾ ਹੈ ਨਿਰਅੰਜਨ, ਬਗੈਰ ਕਾਲਖ ਤੋਂ, ਨਿਰਮਲ, ਸੱਚਾ ਸੁੱਚਾ, ਨਿਰਮਲ, ਪਵਿੱਤਰ। ਤੋ ਵਰਤਾ ਦਿੰਦਾ ਪਰਮੇਸ਼ਰ ਲਈ, ਆਪੇ ਆਪ ਨਿਰੰਜਨ ਸੋਏ, ਪਰਮਾਤਮਾ ਆਪਣੇ ਆਪ ਕਰਕੇ ਹੈ, ਕਿਸੇ ਦਾ ਬਣਾਇਆ ਨਹੀਂ ਹੈ। ਜਿਨ ਸੇਵਿਆ ਤਿਨ ਪਾਇਆ ਮਾਨ, ਸੇਵਿਆ ਤੋਂ ਭਾਵ ਸਿਮਰਿਆ, ਬੰਦਗੀ ਕੀਤੀ। ਜਿਨ ਸੇਵਿਆ, ਜਿਸਨੇ ਪਰਮਾਤਮਾ ਨੂੰ ਸੇਵਿਆ, ਉਸ ਦੀ ਬੰਦਗੀ ਕੀਤੀ। ਤਿਨ, ਉਸਨੇ ਪਾਇਆ ਮਾਨ, ਲੋਕ ਪਰ ਲੋਕ ਸਨਮਾਨ ਹਾਸਲ ਕੀਤਾ, ਇੱਜ਼ਤ ਪਾਈ। ਜਿਨ ਸੇਵਿਆ ਤਿਨ ਪਾਇਆ ਮਾਨ, ਜਿਸਨੇ ਵੀ ਪਰਮੇਸ਼ਰ ਨੂੰ ਸੇਵਿਆ, ਪਰਮੇਸ਼ਰ ਦੀ ਬੰਦਗੀ ਕੀਤੀ, ਉਸਨੇ ਮਾਨ ਸਨਮਾਨ ਪਾਇਆ, ਇੱਜ਼ਤ ਪਾਈ। ਨਾਨਕ ਗਾਵੀਐ ਗੁਣੀ ਨਿਧਾਨ, ਨਾਨਕ ਗਾਵੀਐ, ਗਾਵੀਐ ਤੋਂ ਭਾਵ ਅਸੀਂ ਵੀ ਗਾਈਏ। ਨਾਨਕ ਪਾਤਸ਼ਾਹ ਆਖਦੇ ਨੇ ਆਓ ਅਸੀਂ ਵੀ ਗਾਈਏ, ਅਸੀਂ ਵੀ ਪਰਮਾਤਮਾ ਦੇ ਗੁਣ ਗਾਈਏ। ਗੁਣੀ ਨਿਧਾਨ, ਗੁਣਾਂ ਦਾ ਖਜ਼ਾਨਾ ਜੋ ਪ੍ਰਭੂ ਹੈ, ਚਲੋ ਆਪਾਂ ਵੀ ਉਸਦੇ ਗੁਣ ਗਾਈਏ ਤੇ ਆਪਾਂ ਵੀ ਗੁਣ ਗਾ ਕੇ ਉਸ ਨੂੰ ਪਾਈਏ। ਆਓ ਆਪਾਂ ਵੀ ਉਸ ਮਾਲਕ ਦੇ ਗੁਣ ਗਾਈਏ, ਉਸ ਗੁਣਾਂ ਦੇ ਖਜ਼ਾਨੇ ਨੂੰ, ਉਸ ਮਾਲਕ ਪ੍ਰਭੂ ਨੂੰ ਅਸੀਂ ਵੀ ਉਹਦੇ ਗੁਣ ਗਾਈਏ ਤੇ ਅਸੀਂ ਉਸ ਨੂੰ ਪਾ ਲਈਏ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਮਨ ਨੂੰ ਮੈਂ ਨੰਨੇ ਨੂੰ ਸਿਆਰੀ ਛੋਟੀ ਜਿਹੀ ਲਾਂਵ ਨਾਲ ਬੁਲਾਈ, ਮਨ ਰੱਖੀਐ ਭਾਉ, ਗਾਵੀਐ ਸੁਣੀਐ ਮਨ ਰੱਖੀਐ ਭਾਉ। ਉਹਦੇ ਗੁਣ ਕਿਵੇਂ ਗਾਉਣੇ ਨੇ, ਉਹਦਾ ਨਾਮ ਕਿਵੇਂ ਸੁਣਨਾ ਹੈ, ਨਾਮ ਸੁਣੀ ਦਾ ਨਾ, ਸਿਫਤ ਸੁਣੀ ਦੀ ਹੈ, ਗੁਣ ਗਾਈ ਦੇ ਨੇ, ਨਾਮ ਸੁਣੀ ਦਾ, ਸਿਫਤ ਸੁਣੀ ਦੀ ਹੈ, ਕਿਵੇਂ ਸੁਣਨਾ ਹੈ, ਕਿਵੇਂ ਗੁਣ ਗਾਉਣੇ ਨੇ। ਤਾਂ ਕਹਿੰਦੇ ਨੇ ਮਨ, ਮਨ ਅੰਦਰ ਰੱਖੀਐ ਭਾਉ, ਰੱਖੀਐ ਵਸਾਈਐ ਭਾਉ, ਪ੍ਰੇਮ ਪਿਆਰ। ਮਨ ਅੰਦਰ ਪਰਮੇਸ਼ਰ ਲਈ ਪ੍ਰੇਮ ਭਾਵਨਾ ਵਸਾ ਕੇ ਉਹਦੇ ਗੁਣ ਗਾਈਏ ਤੇ ਸੁਣੀਏ। ਪ੍ਰਭੂ ਦੀ ਮਹਿਮਾ ਗਾਈਏ ਤੇ ਸੁਣੀਏ ਕਿਵੇਂ, ਹਿਰਦੇ ਚ ਪ੍ਰੇਮ ਟਿਕਾ ਕੇ, ਪ੍ਰੇਮ ਵਸਾ ਕੇ। ਰੱਖੀ ਹੈ, ਰੱਖ ਕੇ ਟਿਕਾ ਕੇ ਵਸਾ ਕੇ ਦੁੱਖ ਪਰਹਰੈ ਸੁੱਖ ਕਰ ਲੈ ਜਾਏ। ਇੱਥੇ ਫਿਰ ਰਾਰੇ ਨੂੰ ਸਿਆਰੀ ਲਾ ਮੰਗੂ ਹੈ, ਦੁੱਖ ਪਰਹਰੈ ਸੁੱਖ ਕਰ ਲੈ ਜਾਏ। ਇਸ ਤਰ੍ਹਾਂ ਜੇ ਪ੍ਰੇਮ ਭਾਵਨਾ ਹਿਰਦੇ ਚ ਵਸਾ ਕੇ ਬੰਦਾ ਪਰਮੇਸ਼ੁਰ ਦੇ ਗੁਣ ਗਾਵੇ ਤੇ ਸੁਣੇ ਤਾਂ ਫਿਰ ਦੁੱਖ ਪਰਹਰੇ ਆਪਣੇ ਦੁੱਖ ਹਟਾ ਲੈਂਦਾ ਹੈ, ਆਪਣੇ ਦੁੱਖ ਮੇਟ ਲੈਂਦਾ ਹੈ। ਪਰ ਹਜੇ ਹਟਾ ਲੈਣੇ, ਮੇਟ ਲੈਣੇ, ਦੂਰ ਕਰ ਲੈਣੇ, ਸੁੱਖ ਕਰ ਲੈ ਜਾਏ ਤੇ ਰੂਹਾਨੀ ਸੁੱਖ ਪ੍ਰਭੂ ਨੂੰ ਪ੍ਰਭੂ ਨਾਲ ਜੋੜਦਾ ਸੁੱਖ ਆਪਣੇ ਹਿਰਦੇ ਘਰ ਵਿਚ ਲੈ ਜਾਂਦਾ ਹੈ, ਭਾਵ ਵਸਾ ਲੈਂਦਾ ਹੈ। ਇਸ ਤਰ੍ਹਾਂ ਹਿਰਦੇ ਚੋਂ ਦੁੱਖ ਤਾਂ ਪਰੇ ਹਟਾ ਲਈਦੇ ਨੇ ਤੇ ਪ੍ਰਭੂ ਨਾਲ ਜੋੜ ਪੈਣ ਦਾ ਸੁੱਖ ਹਿਰਦੇ ਚ ਵਸਾ ਲਈਦਾ ਹੈ। ਜੇ ਹਿਰਦੇ ਚ ਉਹਦਾ ਪ੍ਰੇਮ ਟਿਕਾ ਕੇ ਉਹਦੀ ਮਹਿਮਾ ਕਰੀਏ ਤੇ ਮਹਿਮਾ ਸੁਣੀਏ, ਫੇਰ ਭਾਈ ਹਿਰਦੇ ਚੋਂ ਦੁੱਖ ਤਾਂ ਮੇਟ ਲਈਦੇ ਨੇ ਤੇ ਹਿਰਦੇ ਵਿਚ ਉਸਦੇ ਜੋੜ ਪੈਣ ਦਾ ਸੁੱਖ ਵਸਾ ਲਈਦਾ, ਉਸਦੇ ਮੇਲ ਦਾ ਸੁੱਖ ਹਿਰਦੇ ਚ ਵਸਾ ਲਈਦਾ। ਸੁੱਖ ਵਿਚ ਖੱਖੇ ਨੂੰ ਔਂਕੜਾ ਹੈ ਤਾਂ ਇਹ ਸੁੱਖ ਹੁੰਦਾ ਹੈ ਪ੍ਰਭੂ ਮੇਲ ਦਾ ਸੁੱਖ, ਪ੍ਰਭੂ ਨਾਲ ਜੋੜ ਦਾ ਸੁੱਖ। ਗੁਰਮੁਖੀ ਨਾਦਨ, ਗੁਰਮੁਖ ਨਾਦਨ ਨਹੀਂ ਹੋ ਜਾਂਦਾ। ਗੁਰਮੁਖੀ ਨਾਦਨ, ਗੁਰਮੁਖੀ ਵੇਦਨ, ਗੁਰਮੁਖੀ ਰਹਿਆ ਸਮਾਈ। ਨਾਦ ਕਹਿੰਦੇ ਨੇ ਸੰਗੀਤ ਨੂੰ, ਸੁਰ ਨੂੰ, ਧੁਨੀ ਨੂੰ, ਸੰਗੀਤ ਦੀ ਧੁਨੀ, ਸੰਗੀਤ ਦਾ ਸੁਰ। ਇਸ ਤੋਂ ਇਲਾਵਾ ਸ਼ਬਦ ਦੀ ਧੁਨੀ, ਨਾਮ ਦੀ ਧੁਨੀ, ਇਸ ਲਈ ਵੀ ਵਰਤਿਆ ਜਾਂਦਾ ਹੈ ਲਫ਼ਜ਼ ਨਾਦ। ਤੋ ਇੱਥੇ ਨਾਦ ਦਾ ਅਰਥ ਹੈ ਨਾਮ ਦੀ ਧੁਨੀ, ਤੇ ਇਹ ਨਾਮ ਹੈ ਅੰਦਰਲੇ ਨਾਮ ਦੀ ਧੁਨੀ। ਅੰਦਰਲਾ ਨਾਮ ਅਨਹਦ ਸ਼ਬਦ, ਅਨਹਦ ਨਾਮ। ਗੁਰਮੁਖੀ ਨਾਦਨ, ਹੁਣ ਜੇ ਗੁਰਮੁਖ ਨਾਦਨ ਪੜੋਗੇ ਤਾਂ ਅਰਥ ਹੁੰਦਾ ਹੈ ਬਈ ਗੁਰਮੁਖ ਨਾਦ ਬਣ ਜਾਂਦੇ ਨੇ, ਗੁਰਮੁਖ ਸੰਗੀਤ ਬਣ ਜਾਂਦੇ ਨੇ, ਗੁਰਮੁਖ ਸੁਰ ਬਣ ਜਾਂਦੇ ਨੇ। ਤੇ ਗੁਰਮੁਖੀ ਨਾਦਨ ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੀ ਸਿੱਖਿਆ ਪਾ ਕੇ, ਗੁਰੂ ਦੀ ਸਿੱਖਿਆ ਕਮਾ ਕੇ ਨਾਦੰ ਅੰਦਰਲੇ ਨਾਮ ਦੀ ਪ੍ਰਾਪਤੀ ਕਰ ਲਈਦੀ ਹੈ, ਨਾਦ ਦੀ ਪ੍ਰਾਪਤੀ ਕਰ ਲਈਦੀ ਹੈ, ਅੰਦਰਲੇ ਨਾਮ ਦੀ ਪ੍ਰਾਪਤੀ ਕਰ ਲਈਦੀ ਹੈ, ਉਹ ਅੰਦਰਲਾ ਨਾਮ ਪ੍ਰਾਪਤ ਹੋ ਜਾਂਦਾ। ਗੁਰੂ ਦੀ ਸਿੱਖਿਆ ਕਮਾ ਕੇ ਅੰਦਰਲੇ ਨਾਮ ਦੀ ਪ੍ਰਾਪਤੀ ਕਰ ਲਈਦੀ ਹੈ, ਉਹ ਅਨਹਦ ਨਾਮ ਦੀ, ਅਨਹਦ ਸ਼ਬਦ ਦੀ, ਉਸ ਧੁਨੀ ਦੀ ਜੋ ਸਦਾ ਹੀ ਅੰਦਰ ਚੱਲ ਰਹੀ ਹੈ ਉਸ ਦੀ ਪ੍ਰਾਪਤੀ ਕਰ ਲਈਦੀ ਹੈ। ਗੁਰਮੁਖੀ ਵੇਦਨ, ਗੁਰੂ ਦੀ ਸਿੱਖਿਆ ਕਮਾਉਣ ਨਾਲ ਅਖਰੀ ਅਰਥ ਵੇਦਾਂ ਦਾ ਗਿਆਨ ਹੋ ਜਾਂਦਾ ਹੈ। ਤੋ ਵੇਦ ਦਾ ਭਾਵ ਅਰਥ ਹੈ ਇੱਥੇ ਧਰਮ ਗ੍ਰੰਥ। ਗੁਰੂ ਦੀ ਸਿੱਖਿਆ ਕਮਾਉਣ ਨਾਲ ਧਰਮ ਗ੍ਰੰਥਾਂ ਦਾ ਗਿਆਨ ਹੋ ਜਾਂਦਾ ਹੈ, ਭਾਵ ਧਰਮ ਗ੍ਰੰਥਾਂ ਵਿਚਲੀ ਜੋ ਬਾਣੀ ਹੈ ਇਸ ਦਾ ਗਿਆਨ ਹੋ ਜਾਂਦਾ ਹੈ। ਹੁਣ ਧਰਮ ਗ੍ਰੰਥਾਂ ਵਿਚਲੀ ਬਾਣੀ ਦਾ ਗਿਆਨ ਹੋ ਜਾਣਾ, ਇਹਦਾ ਭਾਵ ਕੀ ਹੈ ਜ਼ਰਾ ਸਮਝ ਲੈਣਾ। ਇਸ ਵਿਚ ਜੋ ਆਤਮਾ ਉੱਚੀ ਕਰਨ ਦੇ ਤੇ ਪ੍ਰਭੂ ਪ੍ਰਾਪਤੀ ਜੋ ਗੁੱਝੇ ਭੇਤ ਨੇ ਦੱਸੇ ਉਨ੍ਹਾਂ ਤੋਂ ਬੰਦਾ ਵਾਕਫ ਹੋ ਜਾਂਦਾ। ਗੁਰੂ ਦੀ ਸਿੱਖਿਆ ਕਮਾਵੇ ਤਾਂ ਸੁਰਤ ਉੱਚਿਆਂ ਉੱਠਦੀ ਹੈ ਤੇ ਆ ਧਰਮ ਗ੍ਰੰਥਾਂ ਵਿਚ ਜੋ ਗੁੱਝੀਆਂ ਭੇਤ ਵਾਲੀਆਂ ਗੱਲਾਂ ਦੱਸੀਆਂ ਨੇ ਆਪਣੀ ਆਤਮਾ ਉੱਚੀ ਕਰਨ ਲਈ ਤੇ ਪ੍ਰਭੂ ਨਾਲ ਜੋੜ ਪਾਉਣ ਲਈ ਉਹ ਜੋ ਗੁੱਝੇ ਭੇਤ ਨੇ ਉਹ ਜਾਣ ਲਈਦੇ ਨੇ, ਉਨ੍ਹਾਂ ਦਾ ਗਿਆਨ ਹੋ ਜਾਂਦਾ। ਗੁਰਮੁਖੀ ਰਹਿਆ ਸਮਾਏ, ਗੁਰਮੁਖੀ ਗੁਰੂ ਦੀ ਸਿੱਖਿਆ ਦੁਆਰਾ ਹੀ ਰਹਿਆ ਸਮਾਈ ਵਸਿਆ ਹੋਇਆ, ਪਰਮਾਤਮਾ ਹਰ ਥਾਂ ਵਸਿਆ ਹੋਇਆ ਦਿਸ ਪੈਂਦਾ। ਗੁਰੂ ਦੀ ਸਿੱਖਿਆ ਕਮਾਉਂਦੇ ਰਹੀਏ ਤਾਂ ਉਹ ਪਰਮਾਤਮਾ ਜੋ ਹਰ ਥਾਂ ਵਸਿਆ ਹੈ ਉਸ ਦੀ ਅਨੁਭਵਤਾ ਹੋ ਜਾਂਦੀ ਹੈ। ਹਰ ਥਾਂ ਵਸੇ ਪਰਮਾਤਮਾ ਦੀ, ਸਮਾ ਰਹੇ ਪਰਮਾਤਮਾ ਦੀ, ਹਰ ਥਾਂ ਵਸੇ ਹੋਏ ਪਰਮਾਤਮਾ ਦੀ ਸੋਝੀ ਪੈ ਜਾਂਦੀ ਹੈ। ਉਹ ਜੋ ਹਰ ਥਾਂ ਸਮਾਇਆ ਹੋਇਆ ਹੈ, ਉਹ ਜੋ ਸਮਾ ਰਿਹਾ ਹੈ ਹਰ ਥਾਂ ਪਰਮਾਤਮਾ, ਉਸ ਦੀ ਸੋਝੀ ਪੈ ਜਾਂਦੀ ਹੈ ਗੁਰੂ ਦੀ ਸਿੱਖਿਆ ਨਾਲ। ਗੁਰ ਈਸ਼ਰ ਹੁਣ ਸਤਿਗੁਰੂ ਇੱਥੇ ਸਮਝਾਉਂਦੇ ਨੇ ਕਿ ਇੱਕ ਗੁਰਸਿੱਖ ਲਈ ਤਾਂ ਉਹਦਾ ਜੋ ਗੁਰੂ ਹੈ ਉਹ ਸ਼ਿਵ ਜੀ ਹੈ, ਈਸ਼ਰ ਦਾ ਮਤਲਬ ਸ਼ਿਵ ਜੀ। ਇੱਕ ਗੁਰਮੁਖ ਲਈ, ਇੱਕ ਗੁਰਸਿੱਖ ਲਈ ਇੱਕ ਜੋ ਗੁਰੂ ਦੇ ਲੜ ਲੱਗਾ ਹੈ, ਜੋ ਗੁਰੂ ਦਾ ਸੇਵਕ ਹੈ ਉਹਦੇ ਲਈ ਉਸਦਾ ਗੁਰੂ ਹੀ ਸ਼ਿਵ ਜੀ ਹੈ। ਉਹ ਕੋਈ ਵੱਖਰੇ ਸ਼ਿਵ ਜੀ ਦੀ ਪੂਜਾ ਨਹੀਂ ਕਰਦਾ ਫਿਰਦਾ, ਉਸ ਲਈ ਤਾਂ ਉਹਦਾ ਗੁਰੂ ਹੀ ਸ਼ਿਵ ਜੀ ਹੈ। ਗੁਰ ਗੋਰਖ, ਹੁਣ ਆਹ ਵੀ ਦੱਸਾਂ, ਗੋਰਖ ਇੱਥੇ ਯੋਗੀਆਂ ਦੇ ਗੁਰੂ ਨੂੰ ਨਹੀਂ ਆਖਿਆ। ਤੁਸੀਂ ਵੇਖੋ ਈਸ਼ਰ ਸ਼ਿਵਜੀ ਦੀ ਗੱਲ ਆਈ, ਉਸ ਤੋਂ ਬਾਅਦ ਬਰਮੇ ਦੀ ਗੱਲ ਆਈ, ਬ੍ਰਹਮਾ, ਬਰਮਾ ਤੋਂ ਪਾ ਬ੍ਰਹਮਾ, ਤੇ ਫਿਰ ਅੱਗੇ ਪਾਰਵਤੀ ਮਾਈ। ਤੋ ਸਾਫ ਜ਼ਾਹਰ ਹੈ ਕਿ ਗੋਰਖ ਤੋਂ ਭਾਵ ਹੈ ਕਿ ਵਿਸ਼ਨੂੰ, ਵਿਸ਼ਨੂੰ ਭਗਵਾਨ। ਤੇ ਡਿਕਸ਼ਨਰੀ ਫੋਲਦਿਆਂ ਪਤਾ ਲੱਗਾ ਕਿ ਵਿਸ਼ਨੂੰ ਨੂੰ ਵੀ ਗੋਰਖ ਆਖਿਆ ਜਾਂਦਾ ਹੈ। ਵਿਸ਼ਨੂੰ ਦਾ ਵੀ ਨਾਂ ਗੋਰਖ ਹੀ ਹੈ ਪਾਇਆ। ਯੋਗੀਆਂ ਦਾ ਗੁਰੂ ਵੀ ਗੋਰਖ ਹੁੰਦਾ ਹੈ, ਤਾਂ ਵਿਸ਼ਨੂੰ ਨੂੰ ਵੀ ਗੋਰਖ ਆਖਿਆ ਗਿਆ ਹੈ। ਤਾਂ ਗੁਰ ਈਸ਼ਰ, ਗੁਰ ਗੋਰਖ ਇੱਕ ਗੁਰਸਿੱਖ ਲਈ ਉਸਦਾ ਗੁਰੂ ਹੀ ਵਿਸ਼ਨੂੰ ਹੈ। ਬਰਮਾ ਇੱਕ ਗੁਰਸਿੱਖ ਲਈ ਜੋ ਗੁਰੂ ਦੇ ਲੜ ਲੱਗਾ ਹੈ ਉਸ ਲਈ ਉਸਦਾ ਗੁਰੂ ਹੀ ਬ੍ਰਹਮਾ ਹੈ। ਉਹ ਦੇਵਤਿਆਂ ਦੀ ਪੂਜਾ ਨਹੀਂ ਕਰਦਾ ਫਿਰਦਾ, ਨਾ ਕਿਸੇ ਸ਼ਿਵ ਜੀ ਨੂੰ ਤਿਆਵੇ, ਨਾ ਕਿਸੇ ਵਿਸ਼ਨੂੰ ਨੂੰ ਤਿਆਵੇ, ਨਾ ਬ੍ਰਹਮੇ ਨੂੰ। ਉਹਦੇ ਲਈ ਤਾਂ ਉਹਦਾ ਗੁਰੂ ਹੀ ਵਿਸ਼ਨੂੰ ਹੈ, ਸ਼ਿਵ ਜੀ ਹੈ, ਬ੍ਰਹਮਾ। ਗੁਰੂ ਪਾਰਵਤੀ, ਗੁਰ ਪਾਰਵਤੀ ਮਾਈ, ਉਸ ਲਈ ਉਹਦਾ ਗੁਰੂ ਹੀ ਪਾਰਵਤੀ ਮਾਈ ਹੈ। ਕਈ ਦੇਵੀਆਂ ਨੂੰ ਪੂਜਦੇ ਨੇ, ਉਹਦੇ ਲਈ ਤਾਂ ਉਹਦਾ ਗੁਰੂ ਹੀ ਪਾਰਵਤੀ ਮਾਈ ਹੈ, ਉਹਦੇ ਲਈ ਤਾਂ ਉਹਦਾ ਗੁਰੂ ਹੀ ਦੇਵੀ ਦੇਵਤੇ ਨੇ, ਉਸ ਲਈ ਉਹਦਾ ਗੁਰੂ ਹੀ ਪੂਜਣਯੋਗ ਹੈ। ਉਹ ਹੋਰ ਕਿਸੇ ਨੂੰ ਨਹੀਂ ਪੂਜਦਾ, ਉਹ ਤਾਂ ਗੁਰੂ ਦਾ ਸਤਿਕਾਰ ਕਰਦਾ। ਜੇ ਹਉ ਜਾਣਾ ਆਖਾਂ ਨਹੀਂ, ਜੇ ਹਉ ਜਾਣਾ ਆਖਾਂ ਨਹੀਂ, ਜੇ ਜੇਕਰ ਹਉ ਮੈਂ ਜਾਣਾ ਪ੍ਰਭੂ ਦੇ ਸਰੂਪ ਨੂੰ ਅਨੁਭਵ ਕਰ ਲਵਾਂ, ਜਾਣਾ ਤੋਂ ਭਾਵ ਜਾਣ ਲਵਾਂ, ਅਨੁਭਵ ਕਰ ਲਵਾਂ, ਵੇਖ ਲਵਾਂ। ਆਖਾਂ ਨਹੀਂ ਦੱਸ ਨਹੀਂ ਸਕਾਂਗਾ, ਬਿਆਨ ਨਹੀਂ ਕਰ ਸਕਾਂਗਾ। ਜੇ ਹਉ ਜਾਣਾ ਆਖਾਂ ਨਹੀਂ, ਪਰ ਭਾਈ ਇਹ ਵੀ ਚੇਤੇ ਰੱਖਣ ਵਾਲੀ ਗੱਲ ਹੈ ਕਿ ਜੇ ਮੈਂ ਬੰਦਗੀ ਕਰਕੇ ਪਰਮੇਸ਼ਰ ਨੂੰ ਜਾਣ ਵੀ ਲਵਾਂ, ਅਨੁਭਵ ਵੀ ਕਰ ਲਵਾਂ, ਤਾਂ ਮੈਂ ਉਸ ਬਾਰੇ ਕੁਝ ਆਖ ਨਹੀਂ ਸਕਦਾ, ਉਸ ਨੂੰ ਬਿਆਨ ਨਹੀਂ ਕਰ ਸਕਦਾ, ਆਖਾਂ ਨਾ ਹੀ ਉਸ ਬਾਰੇ ਦੱਸਿਆ ਨਹੀਂ ਜਾ ਸਕਦਾ, ਕੁਝ ਨਹੀਂ ਦੱਸ ਸਕਾਂਗਾ। ਕਹਿਣਾ ਕਥਨ ਨਾ ਜਾਈ, ਉਸ ਦੇ ਸਰੂਪ ਬਾਰੇ ਕੁਝ ਕਥਨ ਕਰਨਾ ਮੁਸ਼ਕਲ ਹੈ। ਕਹਿਣਾ ਕਥਨ ਨਾ ਜਾਈ, ਕਥਨ ਕਹਿਆ ਨਹੀਂ ਜਾਇਆ, ਕਥਨ ਕਹਿਆ ਨਹੀਂ ਜਾ ਸਕੀਦਾ, ਉਸ ਦੇ ਸਰੂਪ ਬਾਰੇ ਕੁਝ ਕਥਿਆ ਨਹੀਂ ਜਾ ਸਕੀਦਾ, ਕੁਝ ਕਥਨ ਆਖਿਆ ਨਹੀਂ ਜਾ ਸਕੀਦਾ, ਕੁਝ ਬੋਲ ਬੋਲੇ ਨਹੀਂ ਜਾ ਸਕਦੇ, ਉਸਦਾ ਸਰੂਪ ਬਿਆਨਿਆ ਨਹੀਂ ਜਾ ਸਕਦਾ। ਕਹਿਣਾ ਕਥਨ ਨਾ ਜਾਈ, ਉਹਦੇ ਸਰੂਪ ਬਾਰੇ ਕੁਝ ਕਹਿਣਾ ਕਥਨਾ ਔਖਾ ਹੈ, ਕਹਿਣਾ ਕਥਨਾ ਮੁਸ਼ਕਲ ਹੈ, ਦੱਸਿਆ ਨਹੀਂ ਜਾ ਸਕਦਾ, ਅੱਖਰਾਂ ਵਿਚ ਨਹੀਂ ਬਿਆਨ ਹੋ ਸਕਦਾ। ਗੁਰਾ, ਇਹਨੂੰ ਗੁਰਾ ਨਹੀਂ ਪੜ੍ਹਨਾ, ਗੁਰਾ ਹੇ ਗੁਰੂ, ਇੱਕ ਦੇਹ ਬੁਝਾਈ, ਇੱਕ ਦੇਹ ਬੁਝਾਈ, ਇੱਕ ਤੋਂ ਭਾਵ ਆ ਇੱਕ, ਦੇਹ ਬੁਝਾਈ, ਸੋਜੀ ਬਖਸ਼, ਸੋਜੀ ਦੇ ਦੇ, ਹੇ ਮੇਰੇ ਗੁਰੂ ਮੇਰੇ ਅੰਦਰ ਆ ਤੂੰ ਇੱਕ ਸੋਜੀ ਵਸਾ ਦੇ, ਸੋਜੀ ਦੇ ਦੇ ਤੋਂ ਭਾਵ ਸੋਜੀ ਵਸਾ ਦੇ, ਆ ਇੱਕ ਸੋਜੀ ਤੂੰ ਮੇਰੇ ਹਿਰਦੇ ਵਿਚ ਵਸਾ ਦੇ, ਆ ਇੱਕ ਸੋਜੀ ਮੇਰੇ ਅੰਦਰ ਵਸਾ ਦੇ ਤੂੰ। ਕਿਹੜੀ ਸੋਜੀ? ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਇਹ ਸੋਜੀ ਮੇਰੇ ਹਿਰਦੇ ਚ ਵਸਾ ਦੇ ਕਿ ਸਾਰੀਆਂ ਜੀਵਾਂ ਨੂੰ ਪਾਲਣ ਵਾਲਾ ਇੱਕ ਪ੍ਰਭੂ ਪਰਮੇਸ਼ਰ ਹੀ ਹੈ, ਦਾਤਾ ਦੇਣ ਵਾਲਾ ਇੱਕ ਪ੍ਰਭੂ ਪਰਮੇਸ਼ਰ ਹੀ ਹੈ, ਸੋ ਮੈਂ ਵਿਸਰ ਨਾ ਜਾਈ, ਉਹ ਨਹੀਂ ਮੈਨੂੰ ਭੁੱਲਣਾ ਚਾਹੀਦਾ। ਦਾਤਾ ਦੇਣ ਵਾਲਾ ਨਾ ਬ੍ਰਹਮਾ ਹੈ, ਨਾ ਵਿਸ਼ਨੂੰ ਹੈ, ਨਾ ਸ਼ਿਵਜੀ ਹੈ, ਨਾ ਪਾਰਵਤੀ ਮਾਈ ਹੈ, ਸਭਨਾਂ ਨੂੰ ਦਾਤਾ ਦੇਣ ਵਾਲਾ ਤਾਂ ਇੱਕ ਪਰਮੇਸ਼ਰ ਹੈ, ਉਹ ਨਹੀਂ ਮੈਨੂੰ ਭੁੱਲਣਾ ਚਾਹੀਦਾ। ਇਹ ਸੀ ਪੌੜੀ ਪੰਜਵੀਂ। ਪੌੜੀ ਛੇਵੀਂ, ਆਪ ਪਾਠ ਸਰਵਣ ਕਰੀਏ। ਤੀਰਥ ਨਾਵਾਂ ਜੇ ਤਿਸ ਪਾਵਾਂ, ਵਿਣ ਪਾਣੇ ਕੇ ਨਾਏ ਕਰੀ। ਮੈਂ ਬੇਨਤੀ ਕਰਾਂ ਇਸ ਨੂੰ ਨਾਏ ਨਾ ਪੜਨਾ, ਬੇਸ਼ੱਕ ਪੈਰ ਚ ਹਾਹਾ ਨਹੀਂ, ਆਖਣ ਨੂੰ ਇਹਨੂੰ ਨਹਾਈ ਆਖਾਂਗੇ, ਨਹਾਉਣ ਦੀ ਗੱਲ ਆ ਰਹੀ ਹੈ, ਨਹਾਉਣ ਦੀ ਗੱਲ ਹੋ ਰਹੀ ਹੈ, ਤਾਂ ਕੋਈ ਕਾਰਨ ਨਹੀਂ ਕਿ ਨਹਾਉਣ ਨੂੰ ਨਾਏ ਆਖਿਆ ਜਾਏ। ਤੀਰਥ ਨਾਵਾਂ ਜੇ ਤਿਸ ਪਾਵਾਂ, ਕਿਉਂਕਿ ਕਈ ਫਿਰ ਭੁਲੇਖਾ ਖਾ ਜਾਂਦੇ ਨੇ, ਕਿਤੇ ਨਾ ਤਾਂ ਨਹੀਂ, ਨਾਏ ਨਾ ਕਵਾਂ, ਇਹ ਤਾਂ ਨਹਾਉਣ ਦੀ ਗੱਲ ਹੈ, ਕਿਉਂਕਿ ਨਾਲ ਤੀਰਥ ਦੱਸਿਆ, ਮੁੜ ਤੋਂ ਹੀ ਪੰਕਤੀ ਸ਼ੁਰੂ ਹੋਈ ਹੈ ਤੀਰਥਾਂ ਤੋਂ, ਤੇ ਤੀਰਥਾਂ ਤੇ ਜਾ ਕੇ ਨਹਾਈਦਾ, ਨਹਾਉਣ ਦੀ ਗੱਲ ਹੈ, ਤਾਂ ਹੁਣ ਨਹਾਉਣ ਨੂੰ ਨਹਾਏ ਆਪਾਂ ਆਖੀਦਾ, ਨਹਾਏ ਆਮ ਬੋਲੀ ਚ, ਤੇ ਨਾਏ ਨਾਏ ਕਹੀ ਜਾਏ ਤਾਂ ਫਿਰ ਉਹ ਗੱਲ ਬਣਦੀ ਨੀ। ਤੀਰਥ ਨਾਵਾਂ, ਨਾ ਹੀ ਨਾਵਾਂ ਆਖਾਂਗੇ, ਨਾਵਾਂ ਹੀ ਆਖਾਂਗੇ, ਨਾਵਾਂ ਵੀ ਨਹੀਂ ਕਹਿਣਾ, ਨਾਵਾਂ ਹੀ ਆਖਾਂਗੇ। ਨੰਨੇ ਨੂੰ ਪੈਰ ਵਿਚ ਮੈਂ ਹਾਹਾ ਵੀ ਬੁਲਾਇਆ, ਬਿੰਦੀ ਵੀ ਬੁਲਾਈ ਹੈ, ਤਾਂ ਕਿ ਪਤਾ ਲੱਗੇ ਕਿ ਸਤਿਗੁਰੂ ਕਹਿ ਕੀ ਰਹੇ। ਤੀਰਥ ਨਾਵਾਂ ਜੇ ਤਿਸ ਪਾਵਾਂ, ਵਿਣ ਪਾਣੇ ਕੇ ਨਹਾਏ ਕਰੀ। ਤੀਰਥ ਨਾਵਾਂ, ਤੀਰਥਾਂ ਤੇ ਤਾਂ ਮੈਂ ਤਾਂ ਨਾਵਾਂ, ਅਰਥ ਵਿਚ ਲਫ਼ਜ਼ ਤਾਂ ਨਾਲ ਬਣਦਾ ਹੈ। ਤੀਰਥ ਨਾਵਾਂ, ਤੀਰਥਾਂ ਤੇ ਤਾਂ ਮੈਂ ਤਾਂ ਨਾਵਾਂ, ਤੀਰਥ ਤੇ ਜਾ ਕੇ ਤਾਂ ਮੈਂ ਤਾਂ ਨਾਵਾਂ, ਜੇ ਤਿਸ ਪਾਵਾਂ, ਜੇ ਇਸ ਤਰ੍ਹਾਂ ਤੀਰਥ ਤੇ ਨਾਉਣ ਨਾਲ ਮੈਂ ਉਸ ਨੂੰ ਪਾ ਜਾਵਾਂ, ਚੰਗਾ ਲੱਗਾਂ। ਤੀਰਥਾਂ ਤੇ ਜਾ ਕੇ ਤਾਂ ਮੈਂ ਤਾਂ ਨਾਵਾਂ, ਜੇ ਇਸ ਤਰ੍ਹਾਂ ਕਰਨ ਨਾਲ ਮੈਂ ਉਸ ਨੂੰ ਚੰਗਾ ਲੱਗਾਂ। ਵਿਣ ਪਾਣੇ, ਪਰ ਜਿਸ ਤਰ੍ਹਾਂ ਮੈਂ ਉਹਨੂੰ ਚੰਗਾ ਹੀ ਨਾ ਲੱਗਾਂ, ਵਿਣ ਪਾਣੇ ਬਿਨਾਂ ਚੰਗਿਆ ਲੱਗਿਆਂ, ਜੇ ਇਹ ਮੇਰਾ ਕਰਮ ਉਹਨੂੰ ਪਸੰਦ ਹੀ ਨਾ ਆਵੇ, ਤੀਰਥਾਂ ਤੇ ਨਹਾਉਣ ਵਾਲਾ, ਵਿਣ ਪਾਣੇ ਬਿਨਾਂ ਉਹਦੀ ਖੁਸ਼ੀ ਦੇ, ਕਿ ਨਾ ਇਹ ਕਰੀ ਮੈਂ ਤੀਰਥਾਂ ਤੇ ਨਹਾ ਕੇ ਕੀ ਖੱਟ ਲਵਾਂਗਾ, ਕਿ ਕਰੀ ਤੋਂ ਭਾਵ ਕੀ ਖੱਟ ਲਵਾਂਗਾ, ਕੀ ਕਰ ਲਵਾਂਗਾ, ਕੀ ਖੱਟ ਲਵਾਂਗਾ। ਤੋ ਤੀਰਥ ਨਾਵਾਂ ਜੇ ਤਿਸ ਪਾਵਾਂ, ਵਿਣ ਪਾਣੇ ਕਿ ਨਹਾਏ ਕਰੀ। ਤੀਰਥਾਂ ਤੇ ਜਾ ਕੇ ਤਾਂ ਮੈਂ ਤਦ ਨਾਵਾਂ ਜੇ ਇਸ ਤਰ੍ਹਾਂ ਕਰਨ ਨਾਲ ਮੈਂ ਉਸਨੂੰ ਪਾ ਜਾਵਾਂ, ਚੰਗਾ ਲੱਗਾਂ। ਪਰ ਜੇ ਇਸ ਤਰ੍ਹਾਂ ਕਰਨ ਨਾਲ ਉਹ ਮੇਰੇ ਤੇ ਪ੍ਰਸੰਨੀ ਨਾ ਹੋਵੇ, ਜਿਸ ਤਰ੍ਹਾਂ ਕਰਨ ਨਾਲ ਮੈਂ ਉਹਨੂੰ ਚੰਗਾ ਹੀ ਨਾ ਲੱਗਾਂ, ਤਾਂ ਫਿਰ ਮੈਂ ਕਿਉਂ ਨਾਵਾਂ, ਮੈਂ ਕੀ ਖੱਟ ਲਵਾਂਗਾ ਨਾ ਕੇ। ਜੇਤੀ ਸੇਠ ਉਪਾਈ ਵੇਖਾਂ, ਵਿਣ ਕਰਮਾ ਖੇ ਮਿਲੈ ਲਈ। ਜੇਤੀ ਸਿਰਠ, ਸਿਰਠ ਤੋਂ ਭਾਵ ਸ੍ਰਿਸ਼ਟੀ, ਜੇਤੀ ਜਿੰਨੀ, ਜੇਤੀ ਸਿਰਠੀ ਜਿੰਨੀ ਸ੍ਰਿਸ਼ਟੀ ਉਪਾਈ ਉਹਨੇ ਪੈਦਾ ਕੀਤੀ ਹੈ। ਵੇਖਾਂ ਵੇਖਾਂ ਨੀ, ਵੇਖਾਂ ਮੈਂ ਤੱਕ ਰਿਹਾ ਹਾਂ, ਮੈਂ ਤੱਕ ਰਿਹਾ ਹਾਂ ਕਿ ਜਿੰਨੀ ਵੀ ਸ੍ਰਿਸ਼ਟੀ ਪ੍ਰਭੂ ਨੇ ਪੈਦਾ ਕੀਤੀ ਹੈ, ਵਿਣ ਕਰਮਾ ਕੇ ਮਿਲੇ ਲਈ। ਸਾਰੀ ਸ੍ਰਿਸ਼ਟੀ ਵਿੱਚ ਕੋਈ ਜੀਵ ਵਿਣ ਕਰਮਾ ਪ੍ਰਭੂ ਦੀ ਮਿਹਰ ਤੋਂ ਬਿਨਾਂ ਕੇ ਮਿਲੈ ਲਈ ਕੀ ਪਾ ਸਕਦਾ, ਕਿਹੜੀ ਪ੍ਰਾਪਤੀ ਕਰ ਸਕਦਾ? ਕਿਹੜੀ ਚੀਜ਼ ਮਿਲੈ ਲਈ, ਕਿਹੜੀ ਚੀਜ਼ ਲੈ ਸਕਦਾ, ਕਿਹੜੀ ਚੀਜ਼ ਉਸਨੂੰ ਮਿਲ ਸਕਦੀ ਹੈ? ਆ ਸਾਰੀ ਸ੍ਰਿਸ਼ਟੀ ਜੋ ਉਹਨੇ ਪੈਦਾ ਕੀਤੀ ਹੈ, ਜਿੰਨੀ ਦੁਨੀਆ ਪੈਦਾ ਕੀਤੀ ਹੈ, ਮੈਂ ਵੇਖਦਾ ਉਸ ਵਿੱਚੋਂ ਕੋਈ ਵੀ ਜੀਵ ਐਸਾ ਨਹੀਂ ਕਿ ਬਿਨਾਂ ਪ੍ਰਭੂ ਦੀ ਮਿਹਰ ਦੇ, ਬਿਨਾਂ ਉਸ ਦੀ ਬਖਸ਼ਿਸ਼ ਦੇ ਕੁਛ ਲੈ ਸਕੇ ਜਾਂ ਕੁਛ ਪਾ ਸਕੇ। ਵਿਣ ਕਰਮਾ ਬਿਨਾਂ ਉਸ ਦੀ ਮਿਹਰ ਦੇ, ਕਿਹੜੀ ਚੀਜ਼ ਮਿਲੈ ਉਸ ਨੂੰ ਮਿਲ ਸਕਦੀ ਹੈ, ਲਈ ਉਸ ਤੋਂ ਲੈ ਸਕਦਾ ਹੈ? ਮੈਂ ਵੇਖਦਾ ਸਾਰੀ ਸ੍ਰਿਸ਼ਟੀ, ਕੋਈ ਵੀ ਜੀਵ ਐਸਾ ਨਹੀਂ ਜਿਹੜਾ ਉਸ ਦੀ ਮਿਹਰ ਤੋਂ ਬਿਨਾਂ, ਉਸ ਦੀ ਕਿਰਪਾ ਤੋਂ ਬਿਨਾਂ ਕੋਈ ਚੀਜ਼ ਲੈ ਸਕੇ ਜਾਂ ਪਾ ਸਕੇ। ਸਭ ਕੁਝ ਉਹਦੀ ਮਿਹਰ ਨਾਲ ਮਿਲਦਾ ਤੇ ਉਹ ਵੀ ਉਹਦੀ ਮਿਹਰ ਨਾਲ ਹੀ ਮਿਲੇਗਾ, ਤੇ ਜੇ ਉਹਦੀ ਮਿਹਰ ਤੀਰਥਾਂ ਤੇ ਨਹਾਉਣ ਨਾਲ ਨਹੀਂ ਮਿਲਦੀ ਤੇ ਇਸ ਤਰ੍ਹਾਂ ਉਹਨੇ ਨਹੀਂ ਮਿਲਣਾ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਮਤ ਵਿੱਚ ਰਤਨ ਜਵਾਹਰ ਮਾਣਕ, ਰਤਨ ਜਵਾਹਰ ਮਾਣਕ ਆਖਿਆ ਏ ਉੱਤਮ ਵਿਚਾਰ, ਸ਼ੁਭ ਸੋਚਣੀ। ਰਤਨ ਜਵਾਹਰ ਮਾਣਕ ਕਿਨ੍ਹਾਂ ਨੂੰ ਆਖਿਆ ਏ? ਚੰਗੇ ਚੰਗੇ ਖਿਆਲ ਪੈਦਾ ਹੋਣੇ, ਅੱਛੇ ਖਿਆਲ ਪੈਦਾ ਹੋਣੇ, ਚੰਗੀ ਵਿਚਾਰ ਉੱਠਣੀ, ਸ਼ੁਭ ਵਿਚਾਰ ਉੱਠਣੀ। ਮਤ ਵਿੱਚ ਰਤਨ ਜਵਾਹਰ ਮਾਣਕ, ਬੰਦੇ ਦੇ ਮਨ ਵਿੱਚ ਉੱਚੇ ਸੁੱਚੇ ਤੇ ਸ਼ੁਭ ਵਿਚਾਰ ਪੈਦਾ ਹੁੰਦੇ ਨੇ ਮਤ ਵਿੱਚ, ਅਕਲ ਵਿੱਚ। ਕਦੋਂ? ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਸਿਰਫ ਆਪਣੇ ਇੱਕ ਗੁਰੂ ਦੀ ਸਿੱਖਿਆ ਸੁਣੇ ਤੇ ਕਮਾਵੇ। ਜਿਨ੍ਹਾਂ ਨੇ ਆਪਣੇ ਇੱਕ ਗੁਰੂ ਦੀ ਸਿੱਖਿਆ ਸੁਣੀ ਤੇ ਕਮਾਈ, ਉਹਨਾਂ ਦੇ ਅੰਦਰ ਵਾਹੀ, ਉਹਨਾਂ ਦੀ ਮਤ ਵਿੱਚ ਸ਼ੁਭ ਵਿਚਾਰ ਉੱਠਣੇ ਸ਼ੁਰੂ ਹੋਏ, ਉੱਤਮ ਵਿਚਾਰ ਉੱਠਣੇ ਸ਼ੁਰੂ ਹੋਏ, ਉਹਨਾਂ ਦੀ ਸੋਚਣ ਸ਼ਕਤੀ ਬਦਲੀ। ਸਭ ਕੁਛ ਅਕਲ ਕਰਵਾਉਂਦੀ ਹੈ, ਸਰੀਰ ਤੇ ਕਰਨ ਵਾਲਾ ਹੈ, ਮਤ ਕਰਵਾਉਂਦੀ ਹੈ, ਸਰੀਰ ਕਰਦਾ ਹੈ। ਜੇ ਮਤ ਬਦਲ ਜਾਏ, ਮਤ ਉੱਚੀ ਹੋ ਜਾਏ, ਸੋਚਣੀ ਉੱਚੀ ਹੋ ਜਾਏ, ਕਰਮ ਨਿਰਮਲ ਹੋ ਜਾਂਦੇ ਨੇ, ਬੰਦਾ ਨਿਰਮਲ ਹੋ ਜਾਂਦਾ ਹੈ, ਪ੍ਰਭੂ ਪ੍ਰਾਪਤੀ ਜੋਗਾ ਹੋ ਜਾਂਦਾ। ਤੋ ਕਹਿੰਦੇ ਨੇ ਇਹ ਕੰਮ ਹੁੰਦਾ ਹੈ ਗੁਰੂ ਦੀ ਸਿੱਖਿਆ ਸੁਣ ਕੇ ਕਮਾ ਕੇ। ਮਤ ਵਿਚ ਰਤਨ ਜਵਾਹਰ ਮਾਣਕ ਜੇ ਇਕ ਗੁਰ ਕੀ ਸਿੱਖ ਸੁਣੀ। ਜੇ ਇਕ ਗੁਰੂ ਦੀ ਸਿੱਖਿਆ ਸੁਣੀ ਜਾਏ ਔਰ ਕਮਾਈ ਜਾਏ ਤਾਂ ਮਤ ਉੱਚੀ ਹੋ ਜਾਂਦੀ ਹੈ, ਇਸ ਵਿਚ ਸ਼ੁਭ ਵਿਚਾਰ ਪੈਦਾ ਹੁੰਦੇ ਨੇ, ਰਤਨ ਜਵਾਹਰ ਮਾਣਕ ਪੈਦਾ ਹੋਣ ਲੱਗ ਪੈਂਦੇ ਨੇ। ਗੁਰਾ ਇਕ ਦੇ ਬੁਝਾਈ, ਹੇ ਮੇਰੇ ਗੁਰੂ ਆ ਇਕ ਗੱਲ ਮੈਨੂੰ ਸਮਝਾ ਦੇ, ਸੋਝੀ ਪਾ ਦੇ, ਆ ਇਸ ਗੱਲ ਦੀ ਸੋਝੀ ਪਾ ਦੇ ਮੇਰੇ ਅੰਦਰ। ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ। ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਇਕ ਪਰਮੇਸ਼ਰ ਹੈ, ਹੋਰ ਕੋਈ ਨਹੀਂ। ਉਹ ਮੈਨੂੰ ਕਦੇ ਭੁੱਲੇ ਨਾ, ਉਹ ਦਾਤਾਰ ਪ੍ਰਭੂ ਮੈਨੂੰ ਕਦੇ ਭੁੱਲੇ ਨਾ। ਸੋ ਇਹ ਸੀ ਪੌੜੀ ਛੇਵੀਂ ਜੋ ਆਪ ਜੀ ਨੇ ਸਰਵਣ ਕੀਤੀ। ਮੇਰੇ ਕੋਲ 15 ਕੁ ਮਿੰਟ ਬਾਕੀ ਨੇ, ਤੋ ਮੇਰਾ ਖਿਆਲ ਹੈ ਕਿ ਇਤਨੇ ਕੀ ਸਮੇਂ ਚ ਅਸੀਂ ਸਮਾਪਤੀ ਕਰਾਂਗੇ ਅੱਜ। ਹਾਂਜੀ, 15 ਕੁ ਮਿੰਟ ਰਿਕਾਰਡਿੰਗ ਹੈ। ਹਾਂਜੀ, ਤੀਰਥ ਨਾਮਾ ਇਹ ਕਰ ਚੁੱਕੇ ਹਾਂ। ਅੱਛਾ, ਅਗਲੀ ਪੌੜੀ ਹੈ ਜੇ ਆਪ ਪਾਠ ਸਰਵਣ ਕਰੀਏ, ਛੇਵੀਂ ਪੌੜੀ। ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿਚ ਜਾਣੀ ਹੈ ਨਾਲ ਚੱਲੈ ਸਭ ਕੋਏ, ਚੰਗਾ ਨਾਉਂ ਰਖਾਇਕ ਹੈ ਜਸ ਕੀਰਤ ਜਗ ਲੇ, ਜੇ ਤਿਸ ਨਜ਼ਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ। ਕੀਟਾਂ ਅੰਦਰ ਕੀਟ, ਕੀਟਾਂ ਅੰਦਰ ਕੀਟ, ਇੱਥੇ ਵਿਸ਼ਰਾਮ ਲੱਗੇਗਾ ਪਹਿਲਾ। ਕਰ ਦੋਸ਼ੀ, ਇੱਥੇ ਦੂਜਾ ਵਿਸ਼ਰਾਮ ਲੱਗੇਗਾ। ਦੋਸ਼ ਧਰੇ, ਕੀਟਾਂ ਅੰਦਰ ਕੀਟ, ਕਰ ਦੋਸ਼ੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ, ਜੇ ਤਿਸ ਗੁਣ ਕੋਈ ਕਰੇ। ਇੱਕ ਵਾਰੀ ਫਿਰ ਸਰਵਣ ਕਰ ਲਓ। ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿਚ ਜਾਣੀ ਹੈ ਨਾਲ ਚੱਲੈ ਸਭ ਕੋਏ, ਚੰਗਾ ਨਾਉਂ ਰਖਾਇਕ ਹੈ ਜਸ ਕੀਰਤ ਜਗ ਲੇ, ਜੇ ਤਿਸ ਨਜ਼ਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ। ਆ ਦੇਖੋ, ਕੱਲਾ ਤੱਤਾ ਤਾਂ ਵਾਂਗੂ ਬੋਲਿਆ। ਆ ਜਿਹੜੇ ਆਰਗਿਊ ਕਰਦੇ ਨਾ, ਨੱਚੇ ਨੰਨਾ ਚਾਚਾ, ਨੰਨਾ ਕਿਵੇਂ ਬੋਲ ਸਕਦਾ ਹੈ, ਚਾਚਾ ਕਿਵੇਂ ਚੇ ਬੋਲ ਸਕਦਾ ਹੈ। ਆ ਦੇਖੋ, ਤੱਤਾ ਕੱਲਾ ਤਾਂ ਬੋਲਿਆ, ਸੋਝੀ ਵਾਲੀ ਗੱਲ ਹੈ। ਜੇ ਤਿਸ ਨਜ਼ਰ ਨਾ ਆਵਈ ਤਾਂ ਵਾਤ ਨਾ ਪੁੱਛੇ ਕਿ, ਪੁੱਛੈ ਕਿ। ਕੀਟਾਂ ਅੰਦਰ ਕੀਟ, ਕਰ ਦੋਸ਼ੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ। ਹਾਂਜੀ, ਜੇ ਜੁਗ ਚਾਰੇ ਆਰ ਜਾ, ਜੁਗ ਚਾਰੇ ਚਾਰ ਜੁਗ, ਆਰ ਜਾ ਉਮਰਾ ਉਮਰ, ਜੇ ਕਿਸੇ ਦੀ ਉਮਰ ਚਾਰ ਜੁਗਾਂ ਜਿਤਨੀ ਲੰਮੀ ਹੋ ਜਾਏ, ਭਾਵ ਜੇ ਕਿਸੇ ਦੀ ਉਮਰ ਬਹੁਤ ਹੀ ਲੰਬੀ ਹੋ ਜਾਏ, ਹੋਰ ਦਸੂਣੀ ਹੋਏ। ਕਹਿੰਦੇ ਇੱਥੇ ਹੀ ਬਸ ਨਹੀਂ, ਭਾਵਾਂ ਇਦੋਂ ਵੀ 10 ਗੁਣੀ ਹੋਰ ਹੋ ਜਾਏ, 40 ਜੁਗਾਂ ਜਿੰਨੀ ਹੋ ਜਾਏ। ਨਵਾਂ ਖੰਡਾਂ ਵਿਚ ਜਾਣੀ ਹੈ, ਧਰਤੀ ਦੇ 9 ਖੰਡ ਨੇ, मन्ने गए तो कहंदे ने सारी धरती विच मशहूर हो जाए जानिए जानिया जावे मशहूर हो जावे नाल चला सब कोए सारे ही उस दे नाल चलन तो भाव उसका साथ देन उस नाल सहमत होन जो गल वो आखे उस नाल सहमत होन सारी दुनिया उस नाल सहमत होवे जे कोई आखे जो कुछ वो आखे उस नाल सहमत होन चंगा नाउ रखाए कै जस कीरत जगले अच्छा नामना बना के दुनिया तो कीर्ति खट्टे जस खट्टे पर जे तिस नजर ना आवे जे प्रभु दी निगाह दी जे प्रभु दी मेर दी निगाह विच नहीं आउंदा नजर आख्या मेर दी निगाह विच जे तिस नजर ना आवे जे प्रभु दी मेर दी निगाह विच ना आया ता वात ना पूछे के ता भई दुनिया च कोई उसकी बात नहीं पूछेगा ता बात ना पूछे के जे तिस नजर ना आवे ता बात ना पूछे के जे ओदी निगाह मेर दी निगाह थले ना आया ता दरगाहे कोई ओदी बात नहीं पूछेगा भाव दरगाहे ओदी कोई कदर ना पवेगी पावा दुनिया विच सारे सहमत हो जान दुनिया विच पावा सारियां तो इज्जत खट लवे पर दरगाहे ओदी कोई कदर नहीं पैनी कीटा अंदर कीट कर दोषी दोष तरे उथे की हालत होवेगी ओदी सम्मान दी बजाय की हालत होवेगी कीटा अंदर कीट कीड़िया चो भी नीवा कीड़ा मन्ना जाएगा कीड़िया चो भी माड़ा कीड़ा नीचा नीच कीड़ा कर दोषी दोषी ठहरा के कर दोषी दोषी मन के दोषी ठहरा के प्रनाउंसिंग हिम एज ए क्रिमिनल दोष धरे धर्मराज उस दे दोष लावेगा ऐसा बंदा बेशक दुनिया दी महिमा खट लवे सारे उहदे नाल सहमत होण बड़ा उच्चा नामना होवे पर जे परमेश्वर दी मेहर ना पाई इस दुनिया विच रह के तां दरगाहे कोई उहदी पछाण नहीं सगों ओ कीड़िया चो भी नीवा कीड़ा मन्या जाएगा और धर्मराज उसनु दोषी ठहराएगा कि तू प्रभु नु चेते नहीं कीता ए तेरा दोष है बड़ा ते दोषी ठहरा के उसनु सजा देवेगा नानक निर्गुण गुण करे गुणवंतिया गुण दे हे नानक जे प्रभु चाहे ता निर्गुणा नु गुण करे गुण बख्श देंदा जे प्रभु चाहे ता बिल्कुल निर्गुण इंसान जड़े हुंदे ने कोई गुण नहीं जिन्ना विच हुंदा उन्हा नु भी गुणवान कर देंदा गुण करे गुणवान कर देंदा गुण एज ए नाउन यूज कीता है तो इन गुणवान कहांगे नानक निर्गुण गुण करे जले बिल्कुल निर्गुण इंसान हुंदे ने जिन्हां विच कोई भी गुण नहीं हुंदा उन्हां नू भी परमेश्वर जे मेहर कर देवे ते गुणवान बना देंदा ते गुणवंतियां गुण दे गुणवंतियां वाले गुण बख्श देंदा है वड्डे वड्डे गुणवाणा वाले गुण दे देंदा है ते हा कोई ना सुझई जे तिस गुण कोए करे तेहा कोए ना सुझे तेहा प्रभु जेहा कोए होर कोई ना सुझे मैनू नहीं सुझदा ਮੈਨੂੰ ਤਾਂ ਪਰਮੇਸ਼ਰ ਵਰਗਾ ਐਸਾ ਹੋਰ ਕੋਈ ਨਹੀਂ ਸੁਝਦਾ ਦਿਸਦਾ ਜੇ ਜਿਹੜਾ ਤਿਸ ਐਸੇ ਨਿਰਗੁਣ ਨੂੰ ਗੁਣ ਕਰੇ, ਗੁਣ ਕੋਏ ਕਰੇ, ਕੋਈ ਗੁਣਵਾਨ ਕਰ ਦੇਵੇ। ਇਹ ਕਲਾ, ਇਹ ਸਮਰੱਥਾ ਤਾਂ ਮੇਰੇ ਰੱਬ ਵਿਚ ਹੀ ਹੈ ਕਿ ਜਿਹੜਾ ਨਿਰਗੁਣਾ ਨੂੰ ਪਲ ਵਿਚ ਗੁਣਵਾਨ ਕਰ ਦਿੰਦਾ ਹੈ। ਮੇਰੀ ਮੈਨੂੰ ਤਾਂ ਹੋਰ ਕੋਈ ਐਸਾ ਦਿਸਦਾ ਨਹੀਂ ਜਿਹੜਾ ਐਸੇ ਨਿਗੁਣੇ ਇਨਸਾਨ ਨੂੰ ਗੁਣਵਾਨ ਬਣਾ ਸਕੇ ਇਕਦਮ। ਮੇਰੀ ਨਿਗਾਹ ਤਾਂ ਐਸਾ ਕੋਈ ਨਹੀਂ, ਪ੍ਰਭੂ ਹੀ ਕਰਾਮਾਤ ਕਰ ਸਕਦਾ ਐਸੀ। ਸੁਣੀਐ ਸਿੱਧ ਪੀਰ ਸੁਰਨਾਥ, ਸੁਣੀਐ ਧਰਤੀ ਧਵਲ ਆਕਾਸ਼, ਸੁਣੀਐ ਦੀਪ ਲੋ ਪਾਤਾਲ, ਸੁਣੀਐ ਪੋ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣੀਐ ਦੁਖ ਪਾਪ ਕਾ ਨਾਸ। ਨਾਮ ਸੁਣਨ ਦੀ ਮਹਿਮਾ ਦੱਸੀ ਗਈ ਇਸ ਪੌੜੀ ਵਿਚ। ਆਖਦੇ ਨੇ ਸੁਣੀਐ ਸਿੱਧ ਪੀਰ ਸੁਰ ਨਾਥ, ਨਾਮ ਸੁਣ ਸੁਣ ਕੇ, ਪ੍ਰਭੂ ਦੀ ਸਿਫਤ ਸਲਾਹ ਸੁਣ ਸੁਣ ਕੇ ਬੰਦਾ ਸਿੱਧਾਂ ਪੀਰਾਂ ਸੁਰਾਂ ਨਾਥਾਂ ਇਨ੍ਹਾਂ ਵਾਲੀ ਅਵਸਥਾ ਪਾ ਸਕਦਾ। ਸਮਝਾ ਇਹ ਰਹੇ ਨੇ ਕਿ ਜੇ ਕੋਈ ਪੜ੍ਹਨਾ ਨਹੀਂ ਜਾਣਦਾ, ਪਾਠ ਨਹੀਂ ਕਰ ਸਕਦਾ ਪੜ੍ਹ ਕੇ, ਤੇ ਜੇ ਸੁਣ ਹੀ ਲਵੇ ਨਾਮ ਸੁਣ ਕੇ ਵੀ ਬੰਦਾ ਬੜੀ ਉੱਚੀ ਸੁਰਤ ਹਾਸਲ ਕਰ ਸਕਦਾ ਹੈ। ਸਿੱਧਾਂ ਪੀਰਾਂ ਸੁਰਾਂ ਤੇ ਨਾਥਾਂ ਵਾਲੀ ਅਵਸਥਾ ਪਾ ਸਕਦਾ ਹੈ, ਪਰ ਇਹ ਸੁਣਨਾ ਏ ਸੁਰਤ ਕਰਕੇ ਸੁਣਨਾ, ਧਿਆਨ ਨਾਲ ਸੁਣਨਾ, ਚਿੱਤ ਲਾ ਕੇ ਸੁਣਨਾ। ਸੁਣਦੇ ਤਾਂ ਆਪਾਂ ਸਾਰੇ ਹੀ ਹਾਂ, ਪਰ ਸਾਰੇ ਅਵਸਥਾ ਪਾ ਨਹੀਂ ਲੈਂਦੇ, ਕਿਉਂਕਿ ਜਿਸ ਸੁਣਨ ਦੀ ਗੱਲ ਇਹ ਇੱਥੇ ਹੋਈ ਹੈ ਉਹ ਸੁਣਨਾ ਹੈ ਚਿੱਤ ਦੀ ਇਕਾਗਰਤਾ ਨਾਲ ਸੁਣਨਾ, ਚਿੱਤ ਜੋੜ ਕੇ ਸੁਣਨਾ, ਬਿਰਤੀ ਜੋੜ ਕੇ ਸੁਣਨਾ। ਜਿਹੜਾ ਇਸ ਤਰ੍ਹਾਂ ਨਾਮ ਸੁਣਦਾ ਹੈ ਉਹ ਵੀ ਸਿੱਧਾਂ ਪੀਰਾਂ ਸੁਰਾਂ ਤੇ ਨਾਥਾਂ ਵਾਲੀ ਅਵਸਥਾ ਪਾ ਸਕਦਾ ਹੈ। ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਨਾਮ ਸੁਣਨ ਨਾਲ, ਸੁਣੇ ਤੇ ਨਾਮ ਸੁਣੇ ਤੇ ਧਰਤ ਧਰਤੀ ਧਵਲ ਅਕਸਰ ਆਖਿਆ ਕਰਦੇ ਨੇ ਧੌਲੇ ਬਲਦ ਨੂੰ, ਤੇ ਅਸੀਂ ਮੰਨਦੇ ਹਾਂ, ਐਸਾ ਮੰਨਿਆ ਜਾਂਦਾ ਸੀ, ਅਸੀਂ ਨਹੀਂ ਮੰਨਦੇ, ਭਾਵ ਐਸਾ ਪਹਿਲਾਂ ਖਿਆਲ ਪ੍ਰਚਲਿਤ ਸੀ ਕਿ ਧਰਤੀ ਨੂੰ ਧੌਲੇ ਬਲਦ ਨੇ ਆਸਰਾ ਦਿੱਤਾ ਹੈ, ਧੌਲੇ ਬਲਦ ਸਿੰਘਾਂ ਤੇ ਖੜੋਤੀ ਹੈ। ਤੋ ਧਵਲ ਦਾ ਇੱਥੇ ਮਤਲਬ ਅਸੀਂ ਆਸਰਾ ਲੈਣਾ, ਬਲਦ ਦੀ ਜਗ੍ਹਾ ਅਸੀਂ ਆਸਰਾ ਇਹ ਅਰਥ ਲੈ ਸਕਦੇ ਹਾਂ। ਸੁਣੀਏ ਧਰਤ ਧਵਲ ਆਕਾਸ਼, ਨਾਮ ਸੁਣਿਆ, ਚਿੱਤ ਜੋੜ ਕੇ ਸੁਣਿਆ, ਸੋਝੀ ਪੈਂਦੀ ਏ ਕਿ ਧਰਤੀ ਔਰ ਆਕਾਸ਼ ਦਾ ਜੋ ਆਸਰਾ ਏ ਪਰਮਾਤਮਾ ਏ, ਸਭ ਕੁਝ ਉਸ ਦੇ ਆਸਰੇ ਖੜਾ ਏ। ਨਾਮ ਸੁਣਿਆ, ਬਿਰਤੀ ਨਾਲ ਜੋੜ ਕੇ ਨਾਮ ਸੁਣਿਆ, ਸੋਝੀ ਪੈਦਾ ਹੋ ਜਾਂਦੀ ਏ ਕਿ ਸਾਰੀ ਧਰਤੀ ਔਰ ਆਕਾਸ਼ ਦਾ ਆਸਰਾ ਉਹ ਪਰਮਾਤਮਾ ਆਪ ਏ। ਸੁਣਿਆ ਦੀਪ ਲੋ ਪਾਤਾਲ, ਨਾਮ ਸੁਣ ਸੁਣ ਕੇ ਉਹ ਅਵਸਥਾ ਤੱਕ ਪਹੁੰਚ ਜਾਈਦਾ ਜਿੱਥੇ ਇਹ ਸੋਝੀ ਪੈਂਦੀ ਏ ਕਿ ਦੀਪਾਂ ਲੋਹਾਂ ਤੇ ਪਾਤਾਲਾਂ ਵਿਚ ਪ੍ਰਭੂ ਦਾ ਵਾਸਾ ਹੈ, ਹਰ ਥਾਂ ਉਹ ਮੌਜੂਦ ਹੈ, ਉਸ ਦੀ ਮੌਜੂਦਗੀ ਦੀਪਾਂ ਲੋਹਾਂ ਪਾਤਾਲਾਂ ਵਿਚ ਹਰ ਜਗ੍ਹਾ ਹੈ, ਇਸ ਗੱਲ ਦੀ ਸੋਝੀ ਪੈ ਜਾਂਦੀ। ਸੁਣਿਆ ਪੋ ਨਾ ਸਕੈ ਕਾਲ, ਪੋਣਾ ਤੋਂ ਭਾਵ ਹੈ ਡਰਾਉਣਾ, ਸਤਾਉਣਾ, ਡਰਾਉਣਾ, ਸਤਾਉਣਾ। ਸੁਣਿਆ ਪੋ ਨਾ ਸਕੈ ਕਾਲ, ਕਾਲ ਕਹਿੰਦੇ ਨੇ ਮੌਤ ਨੂੰ। ਜੇ ਚਿੱਤ ਜੋੜ ਕੇ ਨਾਮ ਸੁਣਦੇ ਰਹੀਏ ਤਾਂ ਮੌਤ ਵੀ ਨਹੀਂ ਡਰਾ ਸਕਦੀ ਬੰਦੇ ਨੂੰ, ਮੌਤ ਵੀ ਨਹੀਂ ਡਰਾ ਸਕਦੀ, ਪੋ ਨਾ ਸਕਿਆ ਕਾਲ।